ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰਾਓ ਤੁਮ ਕਹੋ ਹਰ ਹਰ ਸਦਾ ਭਜਹੋ ਜਗਦੀਸ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਦੈਸਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਓ ਸਰਬੱਤ ਸੰਗਤਾਂ ਦੂਰੇ ਦੂਰ ਨੇੜੇ ਅੰਮ੍ਰਿਤ ਬਾਣੀ ਰੇਡੀਓ ਦੇ ਸਰੋਤੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਆਪ ਜੀ ਬੈਠੇ ਸ਼ਰਵਣ ਕਰ ਰਹੇ ਹੋ ਮਾਤਾ ਜੀ ਦਾ ਜੀਵਨ ਸਭ ਤੋਂ ਪਹਿਲਾਂ ਪਿਆਰ ਸਤਿਕਾਰ ਨਾਲ ਫਤਿਹ ਉਚਾਰਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਰਬੱਤ ਸੰਗਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ ਦਾ ਸਦਕਾ ਜਿੱਥੇ ਆਪਣੇ ਸਤਿਗੁਰਾਂ ਦੇ ਪਾਵਨ ਅਵਤਾਰ ਦਿਹਾੜੇ ਮਨਾਏ ਹਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉੱਥੇ ਨਾਲ ਨਾਲ ਮਾਤਾ ਸਾਹਿਬ ਕੌਰ ਜੀ ਜੋ ਖਾਲਸਾ ਜੀ ਦੇ ਮਾਤਾ ਜੀ ਹਨ ਉਹਨਾਂ ਦਾ ਜੀਵਨ ਵੀ ਸ਼ਰਵਣ ਕਰ ਰਹੇ ਹਾਂ ਅੱਗੇ ਲੜੀ ਤੋਰਦੇ ਹੋਏ ਆਓ ਜਿਵੇਂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਸੋ ਪੰਥ ਖਾਲਸਾ ਦੀ ਜਿਵੇਂ ਸਾਜਣਾ ਕੀਤੀ ਹੈ ਸਤਿਗੁਰੂ ਜੀ ਨੇ ਫਰਮਾਇਆ ਹੈ ਜਿਵੇਂ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦੇ ਧਰਮ ਪੁੱਤਰ ਪੰਥ ਖਾਲਸੇ ਦੀ ਸਾਜਣਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਨਾਂ ਦਾ ਡੋਲਾ ਸ੍ਰੀ ਆਨੰਦਪੁਰ ਸਾਹਿਬ ਆਉਣ ਤੋਂ ਇੱਕ ਸਾਲ ਪਹਿਲਾਂ ਕੀਤੀ ਹੈ ਇਸ ਗੱਲ ਨੂੰ ਅੱਛੀ ਤਰ੍ਹਾਂ ਸਾਰੀ ਸੰਗਤ ਨੇ ਸਮਝ ਲੈਣਾ ਕਿ ਮਾਤਾ ਜੀ ਦਾ ਡੋਲਾ ਸ੍ਰੀ ਆਨੰਦਪੁਰ ਸਾਹਿਬ ਆਉਣ ਤੋਂ ਇੱਕ ਸਾਲ ਪਹਿਲਾਂ ਅੰਮ੍ਰਿਤ ਸੰਚਾਰ ਹੋ ਚੁੱਕਿਆ ਸੀ ਪ੍ਰਾਰੰਭ ਸੋ ਇਸ ਕਰਕੇ ਬਹੁਤ ਸਾਰਿਆਂ ਨੂੰ ਭੁਲੇਖਾ ਰਹਿੰਦਾ ਕਈ ਚੀਜ਼ਾਂ ਦਾ ਸੋ ਉਹਨਾਂ ਨੇ ਪੰਥ ਖਾਲਸਾ ਦੀ ਸਾਜਨਾ ਨੂੰ ਆਪਣੇ ਫਰਜ਼ ਦੀ ਪੂਰਤੀ ਦੱਸਿਆ ਜੋ ਅਕਾਲ ਪੁਰਖ ਨੇ ਉਹਨਾਂ ਦੇ ਜਿੰਮੇ ਲਾਇਆ ਸੀ ਬਚਿੱਤਰ ਨਾਟਕ ਵਿੱਚ ਉਹਨਾਂ ਨੇ ਅਕਾਲ ਪੁਰਖ ਦੇ ਹੁਕਮ ਦਾ ਵਰਣਨ ਵੀ ਕੀਤਾ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪ੍ਰਚੁਰ ਕਰਵੇ ਕਹੋ ਸਾਜਾ ਇਸ ਮਹਾਨ ਕਾਰਜ ਨੂੰ ਸਿਰੇ ਚੜਾਉਣ ਲਈ ਸਤਿਗੁਰੂ ਜੀ ਨੇ ਪਹਿਲੀ ਵਿਸਾਖ 1699 ਈਸਵੀ ਸੰਮਤ 1756 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਚ ਬਹੁਤ ਭਾਰੀ ਇਕੱਠ ਕੀਤਾ ਮਸੰਦਾਂ ਤੇ ਟਹਿਲੂਏ ਜਿਹੜੇ ਹੁੰਦੇ ਸੇਵਾਦਾਰਾਂ ਦੇ ਰਾਹੀਂ ਦੇਸ਼ ਭਰ ਦੀਆਂ ਸਿੱਖ ਸੰਗਤਾਂ ਨੂੰ ਆਨੰਦਪੁਰ ਸਾਹਿਬ ਪਹੁੰਚਣ ਦੇ ਸੰਦੇਸ਼ ਭੇਜੇ ਸੋ ਪੁਰਾਤਨ ਲਿਖਤਾਂ ਅਨੁਸਾਰ ਉਸ ਦਿਨ 80,000 ਸਿੱਖ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਇਕੱਤਰ ਹੋਏ ਸਨ ਕਿਉਂਕਿ ਬੜਾ ਪੁਰਾਣਾ ਸਮਾਂ ਬੀਤ ਚੁੱਕਿਆ ਹੈ ਇਤਿਹਾਸਕਾਰਾਂ ਨੇ ਆਪੋ ਆਪਣੀਆਂ ਰਾਇਆਂ ਦਿੱਤੀਆਂ ਨੇ ਸੋ ਜਿੱਥੇ ਇਤਿਹਾਸਕਾਰ ਆਪਣੀਆਂ ਰਾਇਆਂ ਦਿੰਦੇ ਨੇ ਉੱਥੇ ਨਾਲ ਨਾਲ ਮਹਾਂਪੁਰਖਾਂ ਦੇ ਜੇ ਵਿਚਾਰ ਲਈਏ ਤਾਂ ਉਹ ਇਸ ਤੋਂ ਜ਼ਿਆਦਾ ਗਿਣਤੀ ਦੱਸਦੇ ਨੇ ਰਹੋ ਵਿਚਾਰ ਗਿਣਤੀ ਕਿਤੇ ਜ਼ਿਆਦਾ ਵੀ ਦੱਸੀ ਹੈ ਸੰਗਤ ਬਹੁਤ ਬਹੁਤ ਇਕੱਠ ਰਸਤੇ ਭਰੇ ਹੋਏ ਮਹਾਰਾਜ ਦੇ ਸੁਨੇਹੇ ਮਿਲ ਚੁੱਕੇ ਨੇ ਬੜੇ ਉਤਸ਼ਾਹ ਨਾਲ ਸੰਗਤਾਂ ਆ ਰਹੀਆਂ ਨੇ ਸੋ ਉਸ ਇਕੱਠ ਵਿਚ ਗੁਰੂ ਨਾਨਕ ਦੀ ਸਿੱਖੀ ਨੂੰ ਨਵਾਂ ਰੂਪ ਦੇਣ ਤੋਂ ਪਹਿਲਾਂ ਆਪ ਨੇ ਸਿੱਖਾਂ ਦੀ ਸ਼ਰਧਾ, ਸਿਦਕ, ਤਿਆਗ ਤੇ ਕੁਰਬਾਨੀ ਦੀ ਪਰਖ ਕਰਨੀ ਯੋਗ ਸਮਝੀ। ਇਹ ਸ਼ੁਰੂ ਤੋਂ ਹੀ ਰੀਤੀ ਆਈ। ਬਾਬਾ ਲਹਿਣਾ ਜੀ ਦੀ ਪਰਖ ਹੋਈ, ਸਤਿਗੁਰੂ ਅਮਰਦਾਸ ਮਹਾਰਾਜ ਦੀ ਪਰਖ ਹੋਈ, ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਪਰਖ ਹੋਈ। ਪਰਖਾਂ ਤਾਂ ਚਲਦੀਆਂ ਆਈਆਂ ਸ਼ੁਰੂ ਤੋਂ ਲੈ ਕੇ, ਸਾਰਿਆਂ ਸਰੂਪਾਂ ਦੀ ਪਰਖ ਹੋਈ। ਪਰਖ ਕਿਉਂ ਕੀਤੀ ਜਾਂਦੀ? ਕਿਉਂਕਿ ਕਈ ਜਾਣੇ ਦਾਅਵੇਦਾਰ ਹੁੰਦੇ, ਮੈਨੂੰ ਬਣਾਓ, ਮੈਨੂੰ, ਮੈਂ ਯੋਗ ਹਾਂ। ਪਰਖ ਦੇ ਵਿਚ ਫਿਰ ਜਿਹੜਾ ਪੂਰਾ ਉਤਰਦਾ, ਦੂਜੇ ਕਹਿੰਦੇ ਹਾਂ ਬਈ ਮੈਂ ਵੀ ਇੰਨਾ ਯੋਗ ਨਹੀਂ ਸੀ, ਠੀਕ ਹੈ, ਇਹਨਾਂ ਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ। ਇਸ ਕਰਕੇ ਪਰਖਾਂ ਹੁੰਦੀਆਂ ਨੇ। ਹੁਣ ਵੀ ਪਰਖ ਲੈਣੀ ਖਾਲਸੇ ਦੀ, ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈ। ਸੋ ਕੀਰਤਨ ਸਤਸੰਗ ਤੋਂ ਬਾਅਦ ਭਰੇ ਦੀਵਾਨ ਵਿਚ ਸਤਿਗੁਰੂ ਜੀ ਅਚਨਚੇਤ ਉੱਠੇ, ਫਿਰ ਮਿਆਨ ਵਿਚੋਂ ਤਲਵਾਰ ਧੂ ਕੇ ਬਹੁਤ ਵੀਰ ਰਸ ਦੇ ਨਾਲ ਸਾਰੇ ਬੈਠੇ ਹੋਏ ਸਿੱਖਾਂ ਨੂੰ ਵੰਗਾਰ ਕੇ ਬਚਨ ਕੀਤੇ, ਮੈਨੂੰ ਇੱਕ ਸਿਰ ਚਾਹੀਦਾ, ਹੈ ਕੋਈ ਸ਼ਰਧਾਲੂ ਸਿੱਖ ਜੋ ਸੀਸ ਭੇਟ ਕਰ ਸਕੇ? ਮਹਾਰਾਜ ਸੱਚੇ ਪਾਤਸ਼ਾਹ ਦੀ ਗਰਜਵੀਂ ਆਵਾਜ਼ ਵਿਚ ਇਹ ਬਚਨ ਸੁਣ ਕੇ ਸੰਗਤ ਵਿਚ ਬਹੁਤ ਸੰਨਾਟਾ ਜਿਵੇਂ ਛਾ ਗਿਆ, ਚੁੱਪ ਹੋ ਗਏ ਸਾਰੇ। ਪਹਿਲੀ ਵਾਰ ਸੁਣਿਆ ਕਿ ਗੁਰਾਂ ਨੂੰ ਇੱਕ ਸੀਸ ਚਾਹੀਦਾ, ਅਜੀਬ ਗੱਲ ਹੈ, ਸੀਸ ਚਾਹੀਦਾ। ਕੁਸਰ ਮੁਸਰ ਹੋਣ ਲੱਗ ਪਈ। ਹੁਣ ਕਈਆਂ ਦੇ ਦਿਲ ਧੜਕ ਰਹੇ ਸੀ ਇਸ ਗੱਲ ਨੂੰ ਦੇਖ ਕਰਕੇ ਵੀ ਸੀਸ ਚਾਹੀਦਾ। ਸਤਿਗੁਰੂ ਜੀ ਦੇ ਮਾਤਾ ਉਸ ਵਕਤ ਗੁਜਰੀ ਜੀ, ਦੋਵੇਂ ਮਹਿਲ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ ਬੈਠੇ ਹੈਰਾਨੀ ਨਾਲ ਇਹ ਕੌਤਕ ਦੇਖ ਰਹੇ ਸੀ, ਕਿਉਂਕਿ ਹਲੇ ਅੰਮ੍ਰਿਤ ਨਹੀਂ ਹੀ ਛਕਿਆ ਕਰਕੇ ਪਹਿਲਾਂ ਇਹ ਪਹਿਲੇ ਨਾਮ ਸੀਗੇ ਤਾਂ ਇਸ ਤਰ੍ਹਾਂ ਹੁੰਦਾ। ਤਿੰਨ ਵਾਰੀ ਸੀਸ ਮੰਗਣ ਤੇ ਲਾਹੌਰ ਦੇ ਖੱਤਰੀ ਭਾਈ ਦਇਆ ਰਾਮ ਨੇ ਉੱਠ ਕੇ ਸੀਸ ਆਪਣਾ ਅਰਪਣ ਕੀਤਾ। ਮਹਾਰਾਜ ਦਾਸ ਦਾ ਸੀਸ ਹਾਜ਼ਰਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਨੇ ਬਾਹੋਂ ਫੜ ਕੇ ਸਤਿਗੁਰੂ ਜੀ ਤੰਬੂ ਦੇ ਵਿਚ ਲੈ ਗਏ, ਫਿਰ ਲਹੂ ਨਾਲ ਲਿਬੜੀ ਜੋ ਸ੍ਰੀ ਸਾਹਿਬ ਹੱਥ ਵਿਚ ਫੜੀ ਦੀਵਾਨ ਵਿਚ ਆਏ ਤੇ ਹੋਰ ਸੀਸ ਮੰਗਿਆ। ਅਬਲ ਤਰਾਨੀ ਨੇ ਤਾਂ ਲਿਖਿਆ ਸਾਹਮਣੇ ਹੀ ਸੀਸ ਉਤਾਰ ਦਿੱਤੇ ਸਾਰੀ ਸੰਗਤ ਦੇ। ਪਰ ਰੋਹ ਵਿਚਾਰ ਵਾਲੀ ਗੱਲ ਹੁੰਦੀ, ਜਿਨ੍ਹਾਂ ਨੇ ਦੇਖਿਆ ਉਨ੍ਹਾਂ ਨੂੰ ਪਤਾ ਜਾਂ ਅੰਤਰਜਾਮੀ ਮਹਾਂਪੁਰਖਾਂ ਨੂੰ ਪਤਾ। ਇਸ ਤਰੀਕੇ ਦੇ ਨਾਲ ਜਦੋਂ ਹੋਰ ਸੀਸ ਮੰਗਿਆ ਤਾਂ ਭਾਈ ਧਰਮਦਾਸ ਜੀ ਨੇ ਸੀਸ ਭੇਟ ਕੀਤਾ। ਇਸੇ ਤਰ੍ਹਾਂ ਸੀਸਾਂ ਦੀ ਮੰਗ ਕਰਨ ਤੇ ਭਾਈ ਮੋਹਕਮ ਚੰਦ, ਭਾਈ ਹਿੰਮਤ ਰਾਏ ਤੇ ਭਾਈ ਸਾਹਿਬ ਚੰਦ ਜੀ ਨੇ ਵਾਰੀ ਵਾਰੀ ਸੀਸ ਭੇਟ ਕੀਤੇ। ਸਤਿਗੁਰੂ ਜੀ ਨੇ ਉਨ੍ਹਾਂ ਨੂੰ ਵੀ ਤੰਬੂ ਚ ਲੈ ਗਏ। ਮਹਾਰਾਜ ਨੇ ਕੁਝ ਸਮੇਂ ਬਾਅਦ ਗੁਰੂ ਸਾਹਿਬ ਪੰਜਾਂ ਸਿੱਖਾਂ ਨੂੰ ਦਸਤਾਰਾਂ ਸਜਾ ਕੇ ਕੇਸਰੀ ਵਸਤਰ ਪਵਾ ਕੇ ਤੇੜ ਕਸ਼ਹਿਰੇ ਤੇ ਗਲ ਵਿਚ ਸੁੰਦਰ ਕਿਰਪਾਨਾਂ ਸਜਾ ਕੇ ਬਾਹਰ ਸੰਗਤ ਵਿਚ ਲੈ ਆਏ। ਅਬੁਲ ਤਰਾਨੀ ਲਿਖਦਾ ਵੀ ਮਹਾਰਾਜ ਨੇ ਉਥੇ ਸਰੀਰ ਪਏ ਸੀਗੇ, ਅੰਮ੍ਰਿਤ ਤਿਆਰ ਕੀਤਾ, ਤਿਆਰ ਕਰਕੇ ਸਾਰਿਆਂ ਦੇ ਉੱਤੇ ਜਿਹੜੇ ਸੀਸ ਅਲੱਗ ਅਲੱਗ ਸੀ ਚੁੱਕ ਕੇ ਸੀਸ ਧੜ ਦੇ ਨਾਲ ਲਾ ਕੇ ਉੱਤੇ ਛਿੱਟਾ ਮਾਰ ਦਿੱਤਾ। ਅੰਮ੍ਰਿਤ ਦੀ ਸ਼ਕਤੀ ਦਿਖਾਈ, ਸਾਰੇ ਜਿਹੜੇ ਸੀ ਸੁਰਜੀਤ ਹੋ ਗਏ, ਬੈਠੇ ਹੋ ਗਏ, ਜਿਉਂਦੇ ਹੋ ਗਏ। ਫਿਰ ਬਸਤਰ ਵੀ ਬਦਲੇ ਉਨ੍ਹਾਂ ਦੇ, ਸੁੰਦਰ ਬਸਤਰ ਪਹਿਨਾਏ। ਇਹ ਕਈ ਪ੍ਰਕਾਰ ਦੀਆਂ ਵਿਚਾਰਾਂ ਚੱਲਦੀਆਂ ਨੇ। ਸਤਿਗੁਰੂ ਜੀ ਨੇ ਸੰਗਤ ਨੂੰ ਕਿਹਾ ਕਿ ਇਹ ਪੰਜ ਪਿਆਰੇ ਹਨ ਭਾਈ, ਜਿਨ੍ਹਾਂ ਦੀ ਕੁਰਬਾਨੀ ਤੇ ਤਿਆਗ ਦੇ ਆਧਾਰ ਉੱਤੇ ਪੰਚਾਇਤੀ ਰਾਜ ਦੀ ਨੀਂਹ ਰੱਖੀ ਗਈ ਹੈ ਅਤੇ ਅੱਗੇ ਨੂੰ ਪੰਜਾਂ ਦਾ ਫੈਸਲਾ ਹੀ ਪਰਮੇਸ਼ਵਰੀ ਫੈਸਲਾ ਹੋਵੇਗਾ। ਕਿਉਂਕਿ ਜਿਹੜੇ ਤਾਂ ਹੈਗੇ ਸਿੱਖ ਪਰਪੱਕਤਾ ਵਾਲੇ, ਉਹ ਤਾਂ ਨਿਸ਼ਚਾ ਕਰ ਜਾਂਦੇ ਸਾਰੀਆਂ ਚੀਜ਼ਾਂ ਤੇ। ਹੁਣ ਜਿਹੜੇ ਅੱਜ ਕੱਲ ਦੇ ਨੇ ਕਈ ਇੱਕ ਤਰ੍ਹਾਂ ਦੇ ਬੰਦੇ, ਉਹਨਾਂ ਦੇ ਮਨ ਡੋਲਦੇ, ਪਤਾ ਨਹੀਂ ਇਸ ਤਰ੍ਹਾਂ ਹੋਇਆ ਕਿ ਨਹੀਂ ਹੋਇਆ। ਜਦੋਂ ਆਪਾਂ ਸਤਿਗੁਰੂ ਨੂੰ ਸਰਬ ਕਲਾ ਸਮਰੱਥ ਮੰਨਦੇ ਹਾਂ, ਉਹ ਜੋ ਮਰਜ਼ੀ ਕਰ ਸਕਦੇ ਨੇ। ਇਸ ਕਰਕੇ ਪਰਖ ਹੋਣੀ ਬਹੁਤ ਜ਼ਰੂਰੀ ਸੀ। ਇਹ ਵੀ ਇਤਿਹਾਸ ਵਿਚ ਆਇਆ, ਜਦੋਂ ਪੰਜ ਸਿੰਘ ਸੁਰਜੀਤ ਕਰਕੇ ਅੰਮ੍ਰਿਤ ਛਕਾ ਤਾ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਰਜੀਤ ਕੀਤੇ, ਸਿੰਘ ਖੜੇ ਹੋ ਗਏ, ਪੰਜ ਜਾਣਿਆਂ ਨੂੰ ਬੜਾ ਪਛਤਾਵਾ, ਹੋਰ ਵੀ ਹੋਇਆ ਵੀ ਉਹ ਤਾਂ ਬੜੀ ਵੱਡੀ ਗਲਤੀ ਹੋ ਗਈ, ਸਾਨੂੰ ਵੀ ਸੀਸ ਦੇਣਾ ਚਾਹੀਦਾ ਸੀ। ਸੋ ਇਸ ਤਰ੍ਹਾਂ ਫਿਰ ਪੰਜ ਜਾਣੇ ਹੋਰ ਉੱਠ ਆਏ। ਸੋ ਭਾਈ ਦੇਵਾ ਸਿੰਘ, ਭਾਈ ਟਹਿਲ ਸਿੰਘ, ਰਾਮ ਸਿੰਘ ਆਦਿਕ ਸਿੰਘਾਂ ਦੇ ਨਾਮ ਮਹਾਰਾਜ ਨੇ ਕਿਹਾ, ਹੁਣ ਤਾਂ ਅਸੀਂ ਭਾਈ ਉਹ ਸਾਰਾ ਕੌਤਕ ਵਰਤ ਚੁੱਕਿਆ। ਹਾਂ, ਤੁਹਾਡੇ ਪੰਜਾਂ ਦੇ ਸੀਸ ਪ੍ਰਵਾਨ ਨੇ, ਅੱਜ ਤੋਂ ਤੁਸੀਂ ਸਾਡੇ ਪੰਜ ਮੁਕਤੇ ਹੋਏ। ਇਹ ਜਿਹੜਾ ਨਗਰ ਕੀਰਤਨ ਦੇ ਚ ਅੱਗੇ ਨਿਸ਼ਾਨ ਸਾਹਿਬਾਂ ਵਾਲੇ ਪੰਜ ਜਾਣੇ ਚੱਲਦੇ ਨੇ, ਇਹ ਪੰਜ ਮੁਕਤਿਆਂ ਦੀ ਨਿਸ਼ਾਨੀ ਉਨ੍ਹਾਂ ਦੀ। ਤੇ ਪੰਜ ਸ੍ਰੀ ਸਾਹਿਬਾਂ ਵਾਲੇ ਪਿੱਛੇ ਚੱਲਦੇ ਨੇ ਪੰਜ ਪਿਆਰੇ। ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪੰਜ ਪਿਆਰਿਆਂ ਨੂੰ ਸਜਾ ਕੇ ਅੰਮ੍ਰਿਤ ਤਿਆਰ ਕਰਨ ਲਈ ਸਰਬਲੋਹ ਦੇ ਬਾਟੇ ਚ ਨਿਰਮਲ ਜਲ ਪਾ ਕੇ ਸਤਲੁਜ ਤੋਂ ਜਲ ਮੰਗਾਇਆ, ਪੁਣ ਕੇ ਜਲ ਪਾਇਆ, ਖੰਡੇ ਦੀ ਧਾਰ ਤੇ ਪੰਜ ਬਾਣੀਆਂ ਦੇ ਪਾਠ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਬੀ ਸਾਹਿਬ, ਆਨੰਦ ਸਾਹਿਬ ਸੰਪੂਰਨ ਉਸ ਜਲ ਨੂੰ ਸਤਿਗੁਰਾਂ ਨੇ ਬਾਣੀ ਪੜ ਕੇ ਸ਼ਕਤੀਸ਼ਾਲੀ ਬਣਾਉਣਾ ਆਰੰਭਿਆ। ਉਸ ਸਮੇਂ ਸਤਿਗੁਰ ਦੇ ਵੱਡੇ ਮਹਿਲ ਮਾਤਾ ਜੀਤੋ ਜੀ ਝੋਲੀ ਭਰ ਕੇ ਪਤਾਸੇ ਲਿਆਏ, ਜੋ ਗੁਰਾਂ ਨੇ ਅੰਮ੍ਰਿਤ ਵਿਚ ਮਿਲਾ ਕੇ ਕਿਹਾ ਸ਼ਕਤੀ ਸ਼ਕਤੀ ਜਿਹੜੀ ਆ ਉਹ ਖੰਡ ਹੈ, ਭਗਤੀ ਬਾਣੀਆਂ ਦਾ ਪਾਠ ਹੈ, ਤੇ ਨਾਲ ਪਿਆਰ ਦੀ ਮਿਠਾਸ ਜਿਹੜੀ ਆ ਪਤਾਸੇ ਵੀ ਇਹਦੇ ਵਿਚ ਭਰ ਦਿੱਤੀ। ਸੂਰਜ ਪ੍ਰਕਾਸ਼ ਵਿਚ ਆਇਆ ਪ੍ਰਸੰਗ, ਭਲੋ ਭਇਓ ਤੂੰ ਚੱਲ ਆਈ, ਬਹੁਤ ਭਲਾ ਹੋ ਗਿਆ ਤੁਸੀਂ ਚੱਲ ਕੇ ਆਇਓ, ਪਤਾਸੇ ਲੈ ਕੇ ਆਇਓ। ਸੋ ਅੰਮ੍ਰਿਤ ਤਿਆਰ ਹੋਣ ਤੇ ਸਤਿਗੁਰੂ ਜੀ ਨੇ ਪਹਿਲਾਂ ਪਿਆਰਿਆਂ ਨੂੰ ਛਕਾਇਆ ਤੇ ਫਿਰ ਉਨ੍ਹਾਂ ਪਾਸੋਂ ਜੋਦੜੀ ਕਰਕੇ ਆਪ ਅੰਮ੍ਰਿਤ ਛਕਿਆ। ਹੁਣ ਇੱਥੇ ਇੱਕ ਭੁਲੇਖਾ ਕਈਆਂ ਨੂੰ ਪੈ ਜਾਂਦਾ, ਕੁਛ ਲੇਖਕ ਤੇ ਪ੍ਰਚਾਰਕ ਖਾਲਸਾ ਪੰਥ ਨੂੰ ਮਾਤਾ ਸਾਹਿਬ ਕੌਰ ਦਾ ਨਾਦੀ ਪੁੱਤਰ ਦੱਸ ਕੇ ਪ੍ਰਚਾਰ ਕਰਦੇ ਨੇ ਕਿ ਅੰਮ੍ਰਿਤ ਤਿਆਰ ਕਰਨ ਸਮੇਂ ਅੰਮ੍ਰਿਤ ਵਿਚ ਪਤਾਸੇ ਮਾਤਾ ਸਾਹਿਬ ਕੌਰ ਨੇ ਪਾਏ ਸਨ। ਇਤਿਹਾਸਕ ਤੱਤ ਤੋਂ ਇਹ ਗੱਲ ਗਲਤ ਹੈ, ਭੁਲੇਖਾ ਹੈ ਸਾਰਿਆਂ ਨੂੰ। ਮਾਤਾ ਸਾਹਿਬ ਕੌਰ ਜੀ ਖਾਲਸਾ ਸਾਜਣ 1699 ਤੋਂ ਇਕ ਸਾਲ ਬਾਅਦ 1701 ਵਿਚ ਆਨੰਦਪੁਰ ਸਾਹਿਬ ਆਏ ਨੇ। ਅੰਮ੍ਰਿਤ ਵਿਚ ਪਤਾਸੇ ਗੁਰੂ ਸਾਹਿਬ ਦੇ ਵੱਡੇ ਮਹਿਲ ਮਾਤਾ ਅਜੀਤ ਕੌਰ ਜੀਤੋ ਜੀ ਨੇ ਪਾਏ ਨੇ। ਇਹਦੀ ਪ੍ਰੋੜਤਾ ਗਿਆਨੀ ਗਿਆਨ ਸਿੰਘ ਨੇ ਭਾਸ਼ਾ ਵਿਭਾਗ ਵੱਲੋਂ ਛਪੇ ਪੰਥ ਪ੍ਰਕਾਸ਼ ਦੇ ਪੰਨਾ 230 ਤੇ ਕੀਤੀ ਹੈ। ਸੁਣ ਹਵਾਲ ਤਬ ਮਾਤਾ ਸਾਹਿਬ ਸ੍ਰੀ ਜੀਤੋ ਜੀ ਸਾਥ ਉਛਾਇਬ, ਭਾਵ ਉਛਾਇਬ ਤੋਂ ਭਾਵ ਨਾਲ ਆਏ, ਬਾਮ ਭਾਗ ਗੁਰ ਆਏ ਥੇ ਰਾਈ, ਮਹਾਰਾਜ ਦੇ ਬਾਮ ਹੁੰਦਾ ਖੱਬੇ ਪਾਸੇ ਆ ਕੇ ਖੜੇ ਹੋ ਗਏ, ਦਏ ਪਤਾਸੇ ਬਾਟੇ ਪਾਈ। ਪਿੱਛੇ ਜੇ ਜਦੋਂ ਆਪਾਂ ਨੇ ਇਹ ਰਹਿਤ ਮਰਿਆਦਾ ਵਾਲੀ ਸਾਰੀ ਸੀੜੀ ਭਰੀ ਸੀ ਤਾਂ ਹਜੂਰ ਸਾਹਿਬ ਤੋਂ ਇਕ ਸਿੰਘ ਦਾ ਫੋਨ ਆਇਆ ਸੀ ਮੈਨੂੰ, ਕਹਿੰਦੇ ਪਤਾਸੇ ਤਾਂ ਮਾਤਾ ਅਜੀਤ ਕੌਰ ਜੀ ਨੇ ਪਾਏ ਸੀ, ਤੁਸੀਂ ਮਾਤਾ ਸਾਹਿਬ ਜੀ ਕਿਹਾ। ਫਿਰ ਮੈਂ ਉਹਨੂੰ ਸਮਝਾਇਆ, ਇੱਥੇ ਵੀ ਲਿਖਿਆ ਨਾ ਕਿ ਸੁਣ ਹਵਾਲ ਤਬ ਮਾਤਾ ਸਾਹਿਬ, ਮੈਂ ਕਿਹਾ ਜਿਵੇਂ ਆਪਾਂ ਸਾਹਿਬ ਅੱਖਰ ਲਾਉਂਦੇ ਗੁਰੂ ਸਾਹਿਬ, ਉਦੋਂ ਮਾਤਾ ਜੀ ਨੂੰ ਵੀ ਮਾਤਾ ਸਾਹਿਬ ਜੀ ਕਹਿੰਦੇ ਸੀ, ਇਹ ਨਹੀਂ ਕਿ ਉਹ ਮਾਤਾ ਸਾਹਿਬ ਸਤਿਕਾਰ ਨਾਲ ਲਾਉਂਦੇ ਸੀ, ਮਾਤਾ ਅਜੀਤ ਕੌਰ ਜੀ, ਮਾਤਾ ਸਾਹਿਬ ਜੀ ਇਸ ਤਰ੍ਹਾਂ ਕਰਕੇ ਸਤਿਕਾਰ ਨਾਲ ਬੋਲਦੇ ਸੀ, ਕਈਆਂ ਨੂੰ ਭੁਲੇਖਾ ਲੱਗ ਜਾਂਦਾ। ਇਸ ਤਰ੍ਹਾਂ ਪੰਥ ਖਾਲਸਾ ਸਾਜ ਕੇ ਮਰਦਾਂ ਦੇ ਨਾਵਾਂ ਨਾਲ ਸ਼ਬਦ ਸਿੰਘ ਅਤੇ ਇਸਤਰੀਆਂ ਦੇ ਨਾਵਾਂ ਨਾਲ ਸ਼ਬਦ ਕੌਰ ਜੋੜ ਦਿੱਤਾ ਅਤੇ ਪੰਜ ਕਕਾਰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰੇ ਦਾ ਧਾਰਨੀ ਬਣਾ ਕੇ ਹੁਕਮ ਕੀਤਾ, ਕੇਸਨ ਅਦਬ ਨਾ ਕੱਛ ਬਿਨ ਰਹਿਣਾ, ਕੇਸਾਂ ਦਾ ਅਦਬ ਰੱਖਣਾ ਤੇ ਕਛਹਿਰੇ ਤੋਂ ਬਿਨਾ ਨਹੀਂ ਰਹਿਣਾ, ਅਰਧ ਨਾਮ ਸਿੰਘ ਨਹਿ ਕਹਿਣਾ, ਅੱਧਾ ਨਾਉ ਨਹੀਂ ਲੈਣਾ ਸਿੰਘਾਂ ਨੇ ਕਿਸੇ ਦਾ। ਹੁਣ ਅੱਜ ਦੇ ਯੁਗ ਚ ਦੇਖੀਏ ਤਾਂ ਸਾਰੇ ਅੱਧਾ ਨਾਉ ਹੀ ਲੈਂਦੇ, ਸਿੰਘ ਅੱਖਰ ਤਾਂ ਕੌਰ ਅੱਖਰ ਵਰਤਦਾ ਹੀ ਨਹੀਂ ਕੋਈ, ਬਹੁਤ ਲੋਕੀ ਤਾਂ ਸਿੰਘ ਤੇ ਕੌਰ ਅੱਖਰ ਤੋਂ ਨਫ਼ਰਤ ਹੀ ਕਰਦੇ ਨੇ, ਕੀ ਲੋੜ ਹੈ ਜੀ ਸਿੰਘ ਕੌਰ ਕਹਿਣ ਦੀ, ਉਨ੍ਹਾਂ ਦੇ ਪਾਸਪੋਰਟਾਂ ਤੇ ਉਨ੍ਹਾਂ ਇਧਰ ਉਧਰ ਵੀ ਹੋਰ ਕੱਲਾ ਸਿੰਘ ਤੋਂ ਬਿਨਾਂ ਹੀ ਨਾਂ ਲਿਖਾਉਣਾ ਜਿਹੜਾ ਚੰਗਾ ਸਮਝਦੇ ਨੇ। ਇਹ ਨਹੀਂ ਪਤਾ ਕਿ ਇੰਨੀ ਕੁਰਬਾਨੀ ਕਰਕੇ ਸਾਡੇ ਨਾਲ ਸਿੰਘ ਤੇ ਕੌਰ ਅੱਖਰ ਲਾਇਆ, ਮਿਹਨਤ ਇੰਨੀ ਹੋਈ, ਕੁਰਬਾਨੀ ਹੋਈ, ਰੋ ਵਿਚਾਰ ਉਨ੍ਹਾਂ ਨੂੰ ਵਿਚਾਰਿਆਂ ਨੂੰ ਸਮਝ ਨਹੀਂ ਆਈ, ਜਦੋਂ ਸਮਝ ਆਊਗੀ ਉਹ ਵੀ ਕਦਰ ਕਰਨਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੰਥ ਖਾਲਸੇ ਜਾਤੀ ਭੇਦ ਮਿਟਾਉਣ ਲਈ ਸਮੂਹ ਜਾਤਾਂ ਤੇ ਗੋਤਾਂ ਨੂੰ ਇਕੋ ਰੂਪ ਦੇਣ ਲਈ ਇਕੋ ਬਾਟੇ ਚ ਸਭ ਦੇ ਮੂੰਹ ਲਵਾ ਕੇ ਅੰਮ੍ਰਿਤ ਪਿਲਾਇਆ ਤੇ ਸਿੰਘਾਂ ਨੇ ਆਪਣੇ ਫਰਜ਼ ਦੀ ਪਾਲਣਾ ਕਰਨ ਲਈ ਰਹਿਤ ਮਰਿਆਦਾ ਦੱਸ ਕੇ ਦਸ ਗੁਣ ਗ੍ਰਹਿਣ ਕਰਨ ਦਾ ਉਪਦੇਸ਼ ਦਿੱਤਾ। ਉਹ ਗੁਣ ਇਹ ਸੀ ਵੀ ਦਇਆ ਆਪਣੇ ਮਨ ਚ ਲਿਆਓ ਭਾਈ, ਦਾਨ ਕਰਨਾ, ਖਿਮਾ, ਇਸ਼ਨਾਨ, ਸੀਲ, ਸੁਸ਼ੀਲ ਹੋਣਾ, ਸੁੱਚਮ, ਸੱਚ ਬੋਲਣਾ, ਸਾਧਨ ਸਿੱਧ ਹੋਣਾ, ਸੂਰਬੀਰਤਾ ਤੇ ਭਗਤੀ। ਉਨ੍ਹਾਂ ਕਿਹਾ ਜੋ ਇਨ੍ਹਾਂ ਦਸ ਗੁਣਾਂ ਦਾ ਧਾਰਨੀ ਹੈ ਤੇ ਦਸ ਔਗੁਣ ਜਿਹੜੇ ਨੇ ਉਹ ਤਿਆਗਣੇ। ਦਸ ਔਗੁਣ ਕਿਹੜੇ? ਹਿੰਸਾ ਕਰਨੀ, ਜਿਹੜੀ ਹਿੰਸਾ ਨਹੀਂ ਕਰਨੀ, ਕਿਸੇ ਜਾਨਵਰ ਨੂੰ ਮਾਰਨਾ, ਕਿਸੇ ਬੰਦੇ ਨੂੰ ਐਵੇਂ ਮਾਰਨਾ, ਹਿੰਸਾ ਕਿਸੇ ਪ੍ਰਕਾਰ ਦੀ ਰੋਕੀ ਹੈ ਮਹਾਰਾਜ ਨੇ। ਹੰਕਾਰ ਨਹੀਂ ਕਰਨਾ, ਆਲਸ ਨਹੀਂ ਕਰਨੀ, ਆਪਣੇ ਕਾਜ ਕੋ ਕਿਉਂ ਅਲਕਾਈ ਹੈ, ਬਾਣੀ ਅੰਦਰ ਬਹੁਤ ਸਾਰੇ ਬਚਨ ਆਉਂਦੇ ਨੇ। ਕੰਜੂਸੀ ਨਹੀਂ ਕਰਨੀ, ਕਠੋਰਤਾ ਨਹੀਂ ਬਾਹਲੀ ਕਰਨੀ, ਬਾਹਲੇ ਬੰਦੇ ਆਪਣੇ ਪੰਥ ਵਿਚ ਹੀ ਕੱਟੜ ਜੇ ਤੇ ਕਠੋਰਤਾ ਵਾਲੇ ਬਾਹਲੇ ਬਾਣੀ, ਫਿਰ ਆਪਾਂ ਕਿਸੇ ਨੂੰ ਨੇੜੇ ਨਹੀਂ ਲਾ ਸਕਦੇ ਕਠੋਰਤਾ ਵਿਚ। ਬਹੁਤ ਮਿਠਾਸ ਨਿਮਰਤਾ ਨਾਲ ਹੀ ਆਪਾਂ ਸਭ ਨੂੰ ਪਿਆਰ ਭਾਵਨਾ ਨਾਲ ਹੀ ਜਿੱਤ ਸਕਦੇ। ਫਿਰ ਜੜਤਾ ਹੋਣੀ, ਮੂਰਖਤਾ ਜੀ ਐਵੇਂ ਦਿਖਾਈ ਜਾਣੀ, ਕੁਚੀਲਤਾ ਹੋਣਾ, ਗੰਦਾ ਰਹਿਣਾ, ਇਹ ਛੱਡ ਦੋ, ਅਪਵਿੱਤਰਤਾ ਛੱਡ ਦੋ। ਤੇ ਕਈ ਪ੍ਰਕਾਰ ਦਾ ਜਿਹੜਾ ਐਵੇਂ ਮਾਸ ਖਾਣਾ, ਸ਼ਰਾਬ ਪੀਣੀ, ਹੋਰ ਆਂਡੇ ਖਾਣੇ, ਇਹ ਸਭ ਚੀਜ਼ਾਂ ਤਿਆਗ ਕਰੇਗਾ ਉਹੀ ਸੱਚਾ ਸੁੱਚਾ ਸਿੱਖ ਬਣੇਗਾ। ਦਸ ਗ੍ਰਾਹੇ ਦਸ ਤਿਆਗੀ, ਐਸੋ ਤਾਹੇ ਖਾਲਸਾ ਕਥਿਤ ਸੁਜਾਨੂ। ਇਹ ਮਹਾਰਾਜ ਨੇ ਇਹ ਜਿਹੜੇ ਬਚਨ ਸਰਬਲੋ ਪ੍ਰਕਾਸ਼ ਚ ਆਏ ਨੇ। ਖਾਲਸਾ ਨੂੰ ਗੁਰੂ ਸਾਹਿਬ ਨੇ ਤਮਾਮ ਵਹਿਮਾਂ ਭਰਮਾਂ ਤੇ ਪਖੰਡਾਂ ਤੋਂ ਪਾਕ ਕਰਕੇ ਹੁਕਮ ਕੀਤਾ, ਜਾਗਤ ਜੋਤ ਜਪੈ ਨਿਸਬਾਸਰ ਨਿਸਬਾਸਰ, ਰਾਤ ਦਿਨ ਜਾਗਦੀ ਜੋਤ ਨਿਰੰਕਾਰ ਜੀ ਦਾ ਜਾਪ ਜਪੋ। ਜਾਗਤ ਜੋਤ ਨਿਰੰਕਾਰ ਪਰਮੇਸ਼ਰ ਸਰਬ ਵਿਆਪਕ, ਏਕ ਬਿਨਾ ਮਨ ਨੈਕ ਨਾ ਅੰਨ, ਇਕ ਪਰਮੇਸ਼ਰ ਤੋਂ ਬਿਨਾ ਨਿਰਤਾ ਮਾਤਰ ਵੀ ਦੂਜੇ ਨੂੰ ਮਨ ਚ ਨਾ ਲਿਆਓ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ, ਭੂਲ ਨਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਨੈ। ਇਸ ਕਰਕੇ 33 ਸਵਈਆਂ ਦੀ ਬਾਣੀ ਦਸਵੇਂ ਪਾਤਸ਼ਾਹ ਦੀ ਹੈ। ਇੱਕ ਆਮ ਤਾਂ ਨਹੀਂ ਕੋਈ ਪੜ੍ਹਦਾ, ਬਸ ਇਹ ਇੱਕੋ ਹੀ ਸਾਰੇ ਕਵਿਤ ਜਾਣਦੇ ਨੇ ਸਵਈਆ, ਪਰ ਇਹ 33 ਸਵਈਏ ਬਾਣੀ ਬਹੁਤ ਹੀ ਸਿੱਖਿਆਦਾਇਕ, ਬਹੁਤ ਆਨੰਦਮਈ ਬਾਣੀ ਹੈ। ਬਖਸ਼ਿਸ਼ਾਂ ਵੀ ਬੜੀਆਂ ਇਸ ਚ, ਕਦੇ ਵੀ ਮਿਲ ਜਾਏ ਪੋਥੀ ਜਿਵੇਂ ਬੇਅੰਤ ਬਾਣੀਆਂ ਵਾਲੇ ਪੋਥੀ ਦੇ ਵਿਚ ਇਹ ਬਰੀਕ ਅੱਖਰਾਂ ਵਾਲੇ 33 ਸਵਈਏ ਜਾਂ ਹੋਰ ਪੋਥੀਆਂ ਵਿਚ ਵੀ 33 ਸਵਈਏ ਮਿਲ ਜਾਣ, ਕੀ ਹਰਜਾ ਜੇ ਹੌਲੀ 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 ਕਰਕੇ ਆਪਾਂ ਪੜ੍ਹਦੇ ਰਹੀਏ ਬਾਣੀ। ਚਲੋ ਇਕ ਦਿਨ ਚ ਨਹੀਂ, ਦੋ ਦਿਨ ਚ ਥੋੜਾ ਪੜ੍ਹ ਲਈਏ। ਸੋ ਇਹਦੀ ਪ੍ਰੋੜਤਾ ਇਨ੍ਹਾਂ ਸਾਰੇ ਇਤਿਹਾਸਕਾਰਾਂ ਨੇ ਵੀ ਕੀਤੀ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਰੁੱਤ ਪੰਜਵੀਂ ਚ ਅੰਸੂ ਤੀਜੇ ਚ 2711 ਪੰਨੇ ਤੇ ਹੈ। ਗੁਰਬਿਲਾਸ ਸਾਖੀ ਦੇ ਵਿਚ ਵੀ ਹੈ ਪੰਨਾ 326 ਤੇ। ਮਹਾਨ ਕੋਸ਼ ਭਾਈ ਕਾਹਨ ਸਿੰਘ ਜੀ ਨਾਭਾ ਵਾਲੇ ਨੇ 178 ਪੇਜ ਤੇ ਵੀ ਕੀਤੀ ਹੈ। ਖਾਲਸੇ ਦੀ ਮਾਤਾ ਹਰੀ ਸਿੰਘ ਸਲਾਰ ਜੀ ਨੇ ਜਿਹੜੀ ਪੁਸਤਕ ਲਿਖੀ ਹੈ 34-35 ਪੇਜ ਤੇ ਉਥੇ ਵੀ ਹੈ। ਮਾਤਾ ਸੁੰਦਰੀ ਜੀ ਜਿਹੜਾ ਜੀਵਨ ਲਿਖਿਆ ਹੈ, ਸੋ ਇਹ ਡਾਕਟਰ ਮਹਿੰਦਰ ਕੌਰ ਗਿੱਲ ਉਨ੍ਹਾਂ ਨੇ ਲਿਖਿਆ ਜਿਹੜੀ ਪੁਸਤਕ ਪੰਨਾ 45 ਤੇ ਮਾਤਾ ਜੀ ਦਾ ਜੀਵਨ ਲਿਖਿਆ। ਧੰਨ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਸਵਾ ਪਹਿਰ ਪਾਠ ਕੀਤਾ ਅਤੇ ਅਰਦਾਸਾ ਕਰਕੇ ਅਮਲੀ ਰੂਪ ਵਿਚ ਗ੍ਰਹਿਸਥ ਦਾ ਤਿਆਗ ਕਰਨ ਦਾ ਪ੍ਰਣ ਲਿਆ ਕਿ ਬਾਕੀ ਦਾ ਜਿਹੜਾ ਜੀਵਨ ਹੈ ਉਹ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ, ਇਸ ਨਿਰੰਕਾਰ ਜੀ ਦੇ ਹੁਕਮ ਅਨੁਸਾਰ ਅਸੀਂ ਇਹ ਕਾਰਜ ਕਰਨੇ ਨੇ। ਇਹਦੇ ਲਈ ਸੰਘਰਸ਼ ਭਰਿਆ ਬਿਤਾਇਆ ਜਾਵੇਗਾ ਜੀਵਨ। ਇਸ ਪਰਣ ਨੂੰ ਦਬਾਉਣ ਲਈ ਉਨ੍ਹਾਂ ਨੇ ਮਾਤਾ ਸਾਹਿਬ ਕੌਰ ਨੂੰ ਆਖਰ ਤੱਕ ਕੁਆਰਾ ਡੋਲਾ ਰੱਖਿਆ। ਇਹ ਦਸਮੇਸ਼ ਚਰਿੱਤਰ ਪੋਥੀ 187 ਵਿਚ ਵੀ ਲਿਖਿਆ ਪੰਨਾ ਤੇ। ਪੰਜ ਪਿਆਰੇ ਸਾਜੇ, ਮਾਤਾ ਸਾਹਿਬ ਕੌਰ ਦੇ ਵੱਡੇ ਧਰਮ ਸਪੁੱਤਰ ਪੰਜ ਪਿਆਰੇ ਨੇ। ਮਾਤਾ ਜੀ ਦੇ ਵੱਡੇ ਪੁੱਤਰ ਕੌਣ? ਬਈ ਪੰਜ ਪਿਆਰੇ ਜਿਹੜੇ ਪਹਿਲਾਂ ਸੱਜੇ ਨੇ, ਜੋ ਆਪਣੇ ਸੀਸ ਗੁਰੂ ਚਰਨਾਂ ਤੇ ਭੇਟ ਕਰਕੇ ਨਵਾਂ ਖਾਲਸਾ ਸਰੂਪ ਧਾਰਨ ਕਰਕੇ ਪੰਜ ਪਿਆਰੇ ਕਹਾਏ ਸਨ। ਮਹਾਨ ਕੋਸ਼ ਦੇ ਲੇਖਕ ਭਾਈ ਕਾਹਨ ਸਿੰਘ ਜੀ ਨਾਭਾ ਵਾਲੇ ਲਿਖਦੇ ਨੇ, ਕਹਿੰਦੇ ਕਿ ਅਫਸੋਸ ਹੈ ਕਿ ਇਨ੍ਹਾਂ ਮਹਾਨ ਪਰਉਪਕਾਰੀ ਗੁਰਮੁਖਾਂ ਦਾ ਸਹੀ ਜੀਵਨ ਸਾਨੂੰ ਯਤਨ ਕਰਨ ਤੇ ਵੀ ਪ੍ਰਾਪਤ ਨਹੀਂ ਹੋਇਆ। ਜੋ ਕੁਝ ਲਿਖਿਆ ਮਿਲਿਆ ਉਸ ਨਾਲ ਸਾਡੀ ਪੂਰੀ ਸਹਿਮਤੀ ਨਹੀਂ, ਤਸੱਲੀ ਨਹੀਂ ਹੁੰਦੀ। ਰੋ ਵਿਚਾਰ ਇਹ ਸਾਰੀਆਂ ਚੀਜ਼ਾਂ ਖੋਜ ਦੇ ਅਧੀਨ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਪ੍ਰਕਾਸ਼ਿਤ ਕੀਤੀ ਧਰਮ ਪੋਥੀ ਨੰਬਰ 7-8 ਦੇ ਪੰਨਾ 238 ਉੱਤੇ ਲਿਖਿਆ ਹੈ ਕਿ ਸ੍ਰੀ ਦਸ਼ਮੇਸ਼ ਜੀ ਨੇ ਆਗਿਆ ਕੀਤੀ ਕਿ ਦੀਵਾਨ ਵਿਚ ਜੋ ਪ੍ਰਸ਼ਾਦ ਵਰਤੇ ਉਹ ਸਭ ਸਿੱਖਾਂ ਤੋਂ ਪਹਿਲਾਂ ਪੰਜਾਂ ਪਿਆਰਿਆਂ ਨੂੰ ਦਿੱਤਾ ਜਾਵੇ। ਇਸੇ ਆਗਿਆ ਨੂੰ ਮੁੱਖ ਰੱਖ ਕੇ ਪੰਥ ਨੇ ਇਹ ਮਰਿਆਦਾ ਬੰਨੀ ਹੈ ਕਿ ਗੁਰੂ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੇ ਮਗਰੋਂ ਅਰਦਾਸ ਵਿਚ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ। ਸੋ ਇਸ ਧਰਮ ਪੋਥੀ ਵਿਚ ਪੰਜਾਂ ਪਿਆਰਿਆਂ ਦਾ ਸੰਖੇਪ ਹਾਲ ਵੀ ਦਿੱਤਾ ਹੋਇਆ ਕਿ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਦਾ ਜਨਮ ਲਾਹੌਰ ਨਿਵਾਸੀ ਸ੍ਰੀ ਸੁੱਧੇ ਖੱਤਰੀ ਦੇ ਘਰ ਮਾਤਾ ਦਿਆਲੀ ਦੀ ਕੁੱਖੋਂ ਸੰਮਤ 1726 ਵਿਚ ਹੋਇਆ। ਜਦ 1756 ਦੀ ਵਿਸਾਖੀ ਵਾਲੇ ਦਿਨ ਸਤਿਗੁਰੂ ਜੀ ਨੇ ਸਿੱਖ ਦੇ ਸੀਸ ਦੀ ਮੰਗ ਕੀਤੀ ਤਾਂ ਸਭ ਤੋਂ ਪਹਿਲਾਂ ਇਹ ਨਿਤਰੇ ਸਨ। ਫਿਰ ਗੁਰੂ ਜੀ ਪਾਸੋਂ ਅੰਮ੍ਰਿਤ ਛਕ ਕੇ ਭਾਈ ਦਇਆ ਸਿੰਘ ਬਣੇ ਤੇ ਪੰਜਾਂ ਪਿਆਰਿਆਂ ਦੇ ਜਥੇਦਾਰ ਥਾਪੇ ਗਏ। ਅੰਮ੍ਰਿਤ ਛਕ ਕੇ ਇਹ ਹਰ ਸਮੇਂ ਸ੍ਰੀ ਦਸ਼ਮੇਸ਼ ਪਿਤਾ ਜੀ ਦੀ ਹਜੂਰੀ ਵਿਚ ਰਹੇ ਅਤੇ ਧਰਮ ਯੁੱਧਾਂ ਦੇ ਵਿਚ ਵੀ ਜਾ ਕੇ ਜੂਝਦੇ ਰਹੇ। ਧੰਨ ਭਾਈ ਦਇਆ ਸਿੰਘ ਜੀ। ਜਦੋਂ ਸ੍ਰੀ ਦਸ਼ਮੇਸ਼ ਜੀ ਚਮਕੌਰ ਸਾਹਿਬ ਜਾਣ ਲੱਗੇ ਤਾਂ ਪੰਜਾਂ ਪਿਆਰਿਆਂ ਨੇ ਇਨ੍ਹਾਂ ਦੀ ਡਿਊਟੀ ਵੀ ਗੁਰੂ ਸਾਹਿਬ ਜੀ ਦੇ ਨਾਲ ਜਾਣ ਦੀ ਲਾਈ। ਜਫ਼ਰਨਾਮਾ ਨਾਂ ਦੀ ਜਿਹੜੀ ਮਹਾਰਾਜ ਦੀ ਪੱਤਰਿਕਾ ਹੈ ਗੁਰੂ ਜੀ ਨੇ ਔਰੰਗਜ਼ੇਬ ਨੂੰ ਦੱਖਣ ਵਿਚ ਭੇਜੀ ਸੀ ਉਹ ਭਾਈ ਦਇਆ ਸਿੰਘ ਜੀ ਲੈ ਕੇ ਗਏ ਸਨ। ਭਾਈ ਸਾਹਿਬ ਗੁਰੂ ਜੀ ਦੇ ਨਾਲ ਗੁਰੂ ਤੇ ਪਾਵਨ ਸਥਾਨ ਜਿਹੜੇ ਨੇ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਵੀ ਗਏ ਅਤੇ ਉਥੇ ਸੰਮਤ 1765 ਵਿਚ ਆਪ ਜੀ ਨੇ ਅਕਾਲ ਚਲਾਣਾ ਕੀਤਾ। ਉਥੇ ਭਾਈ ਸਾਹਿਬ ਦਾ ਸਥਾਨ ਬਣਿਆ ਹੋਇਆ ਹੈ। ਦੂਸਰੇ ਪਿਆਰੇ ਭਾਈ ਧਰਮ ਸਿੰਘ ਦਾ ਪਹਿਲਾ ਨਾਮ ਭਾਈ ਧਰਮਦਾਸ ਸੀ। ਇਨ੍ਹਾਂ ਦਾ ਜਨਮ ਹਸਤਨਾਪੁਰ ਦਿੱਲੀ ਨਿਵਾਸੀ ਸ੍ਰੀ ਸੰਤ ਰਾਮ ਜੱਟ ਦੇ ਘਰ ਮਾਤਾ ਸਾਂਭੋ ਦੀ ਕੁੱਖੋਂ ਸੰਮਤ 1723 ਨੂੰ ਹੋਇਆ। ਜਦੋਂ 1756 ਦੀ ਵਿਸਾਖੀ ਵਾਲੇ ਦਿਨ ਸ੍ਰੀ ਕਲਗੀਧਰ ਨੇ ਦੂਜੇ ਸੀਸ ਦੀ ਮੰਗ ਕੀਤੀ ਤਾਂ ਇਨ੍ਹਾਂ ਨੇ ਸੀਸ ਭੇਟਾ ਕੀਤਾ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਸੋਂ ਅੰਮ੍ਰਿਤ ਛਕ ਕੇ ਭਾਈ ਧਰਮਦਾਸ ਤੋਂ ਭਾਈ ਧਰਮ ਸਿੰਘ ਬਣ ਗਏ। ਇਸ ਤੋਂ ਮਗਰੋਂ ਇਹ ਹਰ ਸਮੇਂ ਗੁਰੂ ਮਹਾਰਾਜ ਦੀ ਹਜੂਰੀ ਚ ਰਹੇ ਅਤੇ ਧਰਮ ਯੁੱਧਾਂ ਜੂਝਦੇ ਰਹੇ। ਜਦੋਂ ਸਤਿਗੁਰੂ ਜੀ ਚਮਕੌਰ ਸਾਹਿਬ ਤੋਂ ਜਾਣ ਲੱਗੇ ਤਾਂ ਇਨ੍ਹਾਂ ਦੀ ਡਿਊਟੀ ਵੀ ਸਤਿਗੁਰੂ ਜੀ ਦੇ ਨਾਲ ਜਾਣ ਦੀ ਲੱਗੀ ਸੀ। ਇਹ ਸਤਿਗੁਰੂ ਦੀ ਹਜੂਰੀ ਵਿਚ ਰਹੇ ਅਤੇ ਇਨ੍ਹਾਂ ਦਾ ਜਿਹੜਾ ਸੱਚਖੰਡ ਗਮਨ ਦਿਵਸ 1765 ਵਿਚ ਦੱਖਣ ਵਿਚ ਹਜੂਰ ਸਾਹਿਬ ਵਿਖੇ ਨੰਦੇੜ ਤੇ ਹੋਇਆ। ਨੰਦੇੜ ਦੇ ਅਸਥਾਨ ਤੇ ਇਹ ਦੋ ਪਿਆਰਿਆਂ ਨੇ ਜਿਹੜਾ ਸੱਚਖੰਡ ਗਮਨ ਕੀਤਾ ਸ੍ਰੀ ਹਜੂਰ ਸਾਹਿਬ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਉਨ੍ਹਾਂ ਨੇ ਉਥੇ ਇਨ੍ਹਾਂ ਦੇ ਪਾਵਨ ਸਥਾਨ ਬਣੇ ਵੀ ਹੋਏ ਨੇ। ਤੀਸਰੇ ਪਿਆਰੇ ਭਾਈ ਮੋਹਕਮ ਸਿੰਘ ਦਾ ਪਹਿਲਾ ਨਾਮ ਭਾਈ ਮੋਹਕਮ ਚੰਦ ਸੀ। ਇਨ੍ਹਾਂ ਦਾ ਜਨਮ ਦਵਾਰਕਾ ਨਿਵਾਸੀ ਸ੍ਰੀ ਤੀਰਥ ਚੰਦ ਛੀਂਬੇ ਦੇ ਘਰ ਮਾਤਾ ਦੇਵਾਬਾਈ ਜੀ ਦੀ ਕੁੱਖੋਂ ਸੰਮਤ 1720 ਵਿਚ ਹੋਇਆ। ਸੰਮਤ 1756 ਦੀ ਵਿਸਾਖੀ ਵਾਲੇ ਦਿਨ ਜਦ ਸ੍ਰੀ ਦਸ਼ਮੇਸ਼ ਜੀ ਨੇ ਤੀਜੇ ਸੀਸ ਦੀ ਮੰਗ ਕੀਤੀ ਤਾਂ ਇਨ੍ਹਾਂ ਆਪਣਾ ਸੀਸ ਪੇਸ਼ ਕੀਤਾ। ਉਸੇ ਦਿਨ ਸ੍ਰੀ ਦਸ਼ਮੇਸ਼ ਜੀ ਤੋਂ ਅੰਮ੍ਰਿਤ ਛਕ ਕੇ ਉਹ ਭਾਈ ਮੋਹਕਮ ਸਿੰਘ ਜੀ ਬਣ ਗਏ। ਉਸ ਤੋਂ ਮਗਰੋਂ ਇਹ ਸਦਾ ਸਤਿਗੁਰੂ ਦੀ ਸੇਵਾ ਵਿਚ ਰਹੇ ਅਤੇ ਧਰਮ ਯੁੱਧਾਂ ਵਿਚ ਵੀਰਤਾ ਦਿਖਾਉਂਦੇ ਰਹੇ। ਆਪ ਜੀ ਸੰਮਤ 1761 ਵਿਚ ਚਮਕੌਰ ਸਾਹਿਬ ਵਿਖੇ ਸ਼ਹੀਦ ਹੋਏ। ਪਹਿਲੇ ਦੋ ਪਿਆਰੇ ਸ੍ਰੀ ਹਜੂਰ ਸਾਹਿਬ ਸੱਚਖੰਡ ਗਮਨ ਕੀਤਾ ਤੇ ਭਾਈ ਬਾਅਦ ਵਿਚ ਜੇ ਤਿੰਨ ਪਿਆਰੇ ਨੇ ਇਨ੍ਹਾਂ ਨੇ ਚਮਕੌਰ ਸਾਹਿਬ ਵਿਖੇ ਸ਼ਹੀਦੀ ਪਾਈ। ਭਾਈ ਸਾਹਿਬ ਸਿੰਘ ਦਾ ਪਹਿਲਾ ਨਾਮ ਭਾਈ ਸਾਹਿਬ ਚੰਦ ਸੀ। ਇਹ ਚੌਥੇ ਪਿਆਰੇ ਨੇ। ਇਹ ਬਿਦਰ ਨਿਵਾਸੀ ਇਸ ਪ੍ਰਕਾਰ ਜੋ ਹੋਏ ਨੇ ਸ੍ਰੀ ਚਮਨੇ ਨਾਈ ਦੇ ਘਰ ਮਾਤਾ ਸੋਨਾਬਾਈ ਦੀ ਕੁੱਖੋਂ ਸੰਮਤ 1719 ਵਿਚ ਜਨਮਿਆ। ਜਦ ਸੰਮਤ 1756 ਦੀ ਵਿਸਾਖੀ ਵਾਲੇ ਦਿਨ ਸ੍ਰੀ ਦਸ਼ਮੇਸ਼ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਤਾਂ ਸੀਸ ਭੇਟ ਕਰਨ ਵਾਲੇ ਚੌਥੇ ਸਿੱਖ ਭਾਈ ਸਾਹਿਬ ਚੰਦ ਜੀ ਸਨ। ਉਸੇ ਦਿਨ ਸ੍ਰੀ ਕਲਗੀਧਰ ਜੀ ਤੋਂ ਅੰਮ੍ਰਿਤ ਛਕ ਕੇ ਆਪ ਭਾਈ ਸਾਹਿਬ ਸਿੰਘ ਬਣ ਗਏ। ਇਹ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਗੁਰੂ ਜੀ ਦੇ ਧਰਮ ਯੁੱਧਾਂ ਵਿਚ ਹਿੱਸਾ ਲੈਂਦੇ ਰਹੇ। ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਹਿੱਸਾ ਲਿਆ ਇਨ੍ਹਾਂ ਨੇ। ਭੰਗਾਣੀ ਦੇ ਜੰਗ ਵਿਚ ਆਪ ਜੀ ਨੇ ਬਹੁਤ ਬਹਾਦਰੀ ਵਿਖਾਈ ਜਿਸ ਦਾ ਜ਼ਿਕਰ ਸਤਿਗੁਰੂ ਮਹਾਰਾਜ ਨੇ ਬਚਿੱਤਰ ਨਾਟਕ ਦੇ 8ਵੇਂ ਅਧਿਆਏ ਵਿਚ ਕੀਤਾ। ਅੰਮ੍ਰਿਤ ਛਕ ਕੇ ਆਪ ਅੱਗੇ ਨਾਲੋਂ ਵੀ ਵਧੇਰੇ ਵੀਰਤਾ ਨਾਲ ਜੂਝਦੇ ਰਹੇ। ਆਪ ਸੰਮਤ 1761 ਨੂੰ ਚਮਕੌਰ ਸਾਹਿਬ ਸ਼ਹੀਦ ਹੋਏ। ਭਾਈ ਸਾਹਿਬ ਸਿੰਘ ਦਾ ਪਹਿਲਾ ਨਾਂ ਇਹ ਪੰਜਵੇਂ ਪਿਆਰੇ ਨੇ। ਭਾਈ ਹਿੰਮਤ ਸਿੰਘ ਦਾ ਪਹਿਲਾ ਨਾਂ ਭਾਈ ਹਿੰਮਤ ਰਾਏ ਸੀ। ਆਪ ਦਾ ਜਨਮ ਪੁਰੀ ਜਗਨਨਾਥ ਦੇ ਨਿਵਾਸੀ ਸ੍ਰੀ ਗਲਜਾਰੀ ਝੀਊਰ ਦੇ ਘਰ ਮਾਤਾ ਧੰਨੋ ਦੀ ਕੁੱਖ ਤੋਂ ਸੰਮਤ 1718 ਵਿਚ ਹੋਇਆ। ਜਦ 1756 ਦੀ ਵਿਸਾਖੀ ਵਾਲੇ ਦਿਨ ਸ੍ਰੀ ਦਸ਼ਮੇਸ਼ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਤਾਂ ਪੰਜਵੇਂ ਨੰਬਰ ਤੇ ਸੀਸ ਭੇਟ ਕਰਨ ਲਈ ਭਾਈ ਹਿੰਮਤ ਰਾਏ ਜੀ ਨਿਤਰੇ। ਉਸੇ ਦਿਨ ਸ੍ਰੀ ਦਸ਼ਮੇਸ਼ ਜੀ ਤੋਂ ਅੰਮ੍ਰਿਤ ਛਕ ਕੇ ਆਪ ਭਾਈ ਹਿੰਮਤ ਸਿੰਘ ਜੀ ਬਣੇ। ਉਹ ਮਗਰੋਂ ਉਹ ਸਦਾ ਸਤਿਗੁਰ ਦੀ ਹਜ਼ੂਰੀ ਵਿਚ ਰਹੇ ਤੇ ਧਰਮ ਯੁੱਧਾਂ ਵਿਚ ਜੂਝਦੇ ਰਹੇ। ਆਪ ਜੀ ਵੀ ਸੰਮਤ 1761 ਨੂੰ ਚਮਕੌਰ ਸਾਹਿਬ ਸ਼ਹੀਦ ਹੋਏ। ਬਾਬਾ ਬੁੱਢਾ ਜੀ ਦੇ ਜੀਵਨ ਚਰਿੱਤਰ ਵਿਚ ਭਾਈ ਮੰਗਲ ਸਿੰਘ ਵੀ ਇਸ ਤਰ੍ਹਾਂ ਹੀ ਲਿਖਦੇ ਨੇ ਕਿ ਭਾਈ ਦਇਆ ਸਿੰਘ ਨੇ ਲਾਹੌਰ ਨਿਵਾਸੀ ਸੁੱਧੇ ਖੱਤਰੀ ਦੇ ਘਰ ਮਾਤਾ ਦਿਆਲੀ ਦੇ ਕੁੱਖੋਂ ਸੰਮਤ 1726 ਵਿਚ ਜਨਮ ਲਿਆ ਔਰ ਭਾਈ ਧਰਮ ਸਿੰਘ ਨੇ ਹਸਤਨਾਪੁਰੀ ਨਿਵਾਸੀ ਸੰਤ ਰਾਮ ਜੱਟ ਦੇ ਘਰ ਮਾਤਾ ਸਾਂਭੋ ਦੇ ਉਦਰ ਤੋਂ ਸੰਮਤ 1723 ਵਿਚ ਜਨਮ ਲਿਆ ਅਤੇ ਸੰਮਤ 1765 ਵਿਚ ਹਜੂਰ ਸਾਹਿਬ ਵਿਖੇ ਉਨ੍ਹਾਂ ਦਾ ਸੱਚਖੰਡ ਗਮਨ ਹੋਇਆ। ਭਾਈ ਮੋਹਕਮ ਸਿੰਘ ਦਾ ਜਨਮ ਦਵਾਰਕਾ ਨਿਵਾਸੀ ਤੀਰਥ ਚੰਦ ਛੀਂਬੇ ਦੇ ਘਰ ਮਾਤਾ ਦੇਵਾਬਾਈ ਦੀ ਕੁੱਖੋਂ ਸੰਮਤ 1720 ਵਿਚ ਹੋਇਆ ਤੇ ਸੰਮਤ 1761 ਵਿਚ ਚਮਕੌਰ ਦੇ ਧਰਮ ਯੁੱਧ ਵਿਚ ਸ਼ਹੀਦ ਹੋਏ। ਭਾਈ ਸਾਹਿਬ ਸਿੰਘ ਦਾ ਜਨਮ ਬਿਦਰ ਨਿਵਾਸੀ ਚਮਨੇ ਨਾਈ ਦੇ ਘਰ ਸੋਨਾਬਾਈ ਦੀ ਕੁੱਖੋਂ ਸੰਮਤ 1719 ਵਿਚ ਹੋਇਆ ਅਤੇ ਸੰਮਤ 1761 ਵਿਚ ਚਮਕੌਰ ਦੇ ਧਰਮ ਯੁੱਧ ਵਿਚ ਸ਼ਹੀਦ ਹੋਏ। ਸਿੰਘ ਸੱਜਣ ਤੋਂ ਪਹਿਲਾਂ ਭੰਗਾਣੀ ਦੇ ਜੰਗ ਵਿਚ ਆਪ ਨੇ ਵੱਡੀ ਵੀਰਤਾ ਦਿਖਾਈ ਜਿਸ ਦਾ ਜ਼ਿਕਰ ਗੁਰੂ ਮਹਾਰਾਜ ਨੇ ਬਚਿੱਤਰ ਨਾਟਕ ਦੇ 8ਵੇਂ ਅਧਿਆਏ ਵਿਚ ਕੀਤਾ। ਭਾਈ ਹਿੰਮਤ ਸਿੰਘ ਦਾ ਜਨਮ ਪੁਰੀ ਜਗਨਨਾਥ ਨਿਵਾਸੀ ਗੁਲਜਾਰੀ ਝੀਵਰ ਦੇ ਘਰ ਧੰਨੋ ਦੇ ਉਦਰ ਤੋਂ ਸੰਮਤ 1718 ਵਿਚ ਹੋਇਆ ਅਤੇ ਸੰਮਤ 1761 ਦੇ ਧਰਮ ਯੁੱਧ ਵਿਚ ਚਮਕੌਰ ਸਾਹਿਬ ਦੇ ਚਾਪ ਸ਼ਹੀਦ ਹੋਏ। ਇਉਂ ਪੰਜਾਂ ਪਿਆਰਿਆਂ ਦਾ ਵੇਰਵਾ ਆਉਂਦਾ। ਹੁਣ ਜਿਹੜੀ ਗੁਰੂ ਸਾਹਿਬ ਜੀ ਨੇ ਪੁੱਤਰ ਦੀ ਬਖਸ਼ਿਸ਼ ਕੀਤੀ ਮਾਤਾ ਜੀ ਨੂੰ, ਆਨੰਦ ਕਾਰਜ ਤੋਂ ਬਾਅਦ ਮਾਤਾ ਗੁਜਰੀ ਦਾ ਨਾਮ ਲਿਖਿਆ, ਇਹ ਗਿਆਨੀ ਹਰੀ ਸਿੰਘ ਜੀ ਦੀ ਖੋਜ ਹੈ ਕਿ ਮਾਤਾ ਜੀ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰਜੀਤ ਕੌਰ ਨਾਮ ਰੱਖਿਆ। ਰਹੁ ਵਿਚਾਰ। ਸੋ ਮਾਤਾ ਗੁਰਜੀਤ ਕੌਰ ਜੀ ਨੇ ਆਪਣੀ ਛੋਟੀ ਨੂੰਹ ਨੂੰ ਪਿਆਰ ਨਾਲ ਮਹਿਲੀ ਲਿਜਾ ਕੇ ਯੋਗ ਸਥਾਨ ਦਿੱਤਾ। ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਜੀ ਅਤੇ ਵੱਡੀ ਭੈਣ ਮਾਤਾ ਸੁੰਦਰ ਕੌਰ ਨਾਲ ਡੂੰਘਾ ਪਿਆਰ ਤੇ ਸਤਿਕਾਰ ਰੱਖਣ ਲੱਗ ਪਏ। ਉਨ੍ਹਾਂ ਨੇ ਮਾਤਾ ਅਜੀਤ ਕੌਰ ਦੇ ਤਿੰਨੇ ਸਾਹਿਬਜ਼ਾਦਿਆਂ ਨੂੰ ਸੰਭਾਲਣ ਤੇ ਸਵਾਰਨ ਦਾ ਕੰਮ ਆਪਣੇ ਜੁੰਮੇ ਲੈ ਲਿਆ, ਕਿਉਂਕਿ ਮਾਤਾ ਜੀ ਸੱਚਖੰਡ ਗਮਨ ਕਰ ਚੁੱਕੇ ਸਨ। ਮਿੱਠੇ ਸੁਭਾਅ, ਨਿਮਰਤਾ ਤੇ ਪਿਆਰ ਕਾਰਨ ਉਹ ਥੋੜੇ ਸਮੇਂ ਵਿਚ ਹੀ ਪਰਿਵਾਰ ਵਿਚ ਰਚ ਮਿਚ ਗਏ। ਪਰ ਮਾਤਾ ਸੁੰਦਰ ਕੌਰ ਦੇ ਸੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਅਜੀਤ ਕੌਰ ਦੇ ਸਾਹਿਬਜ਼ਾਦੇ ਤਿੰਨਾਂ ਪੁੱਤਰਾਂ ਨੂੰ ਸੋ ਇਸ ਪ੍ਰਕਾਰ ਖਿਡਾਉਂਦੇ ਤੇ ਕਲੋਲ ਕਰਦੇ ਤੱਕ ਕਿ ਉਨ੍ਹਾਂ ਦਾ ਇਸਤਰੀ ਮਨ ਜਾਗਰਤ ਹੋ ਗਿਆ ਮਾਤਾ ਸਾਹਿਬ ਕੌਰ ਜੀ ਦਾ। ਉਨ੍ਹਾਂ ਦੇ ਮਨ ਦੇ ਅੰਦਰ ਵੀ ਆਈ ਕਿ ਮੇਰਾ ਤਾਂ ਮਗਰੋਂ ਨਾਮ ਨਿਸ਼ਾਨ ਵੀ ਨਹੀਂ ਰਹਿਣਾ, ਇਨ੍ਹਾਂ ਦੇ ਤਾਂ ਨਾਮ ਨਿਸ਼ਾਨ ਰਹਿਣਗੇ ਕਿਉਂਕਿ ਇਨ੍ਹਾਂ ਦੇ ਲਾਲ ਨੇ। ਉਹ ਮਨ ਹੀ ਮਨ ਵਿਚ ਸੋਚਦੇ ਕਿ ਗੁਰੂ ਘਰ ਵਿਚੋਂ ਹਜ਼ਾਰਾਂ ਸੰਗਤਾਂ ਮਨੋਕਾਮਨਾ ਪੂਰੀਆਂ ਕਰਕੇ ਜਾਂਦੀਆਂ ਹਨ, ਜੇ ਮੈਂ ਵੀ ਪਤੀ ਪਰਮੇਸ਼ਰ ਅੱਗੇ ਮਨ ਦੀ ਇੱਛਾ ਪ੍ਰਗਟ ਕਰਾਂ ਤਾਂ ਉਹ ਮੇਰੀ ਗੋਦ ਵੀ ਹਰੀ ਭਰੀ ਕਰ ਦੇਣਗੇ। ਪਰ ਫੇਰ ਆਪਣੇ ਆਪ ਨੂੰ ਕੁਆਰੇ ਡੋਲੇ ਰੂਪ ਵਿਚ ਦੇਖ ਕੇ ਪਤੀ ਪਰਮੇਸ਼ਰ ਦੇ ਬ੍ਰਹਮਚਾਰੀ ਦੇ ਪ੍ਰਣ ਨੂੰ ਚੇਤੇ ਕਰਕੇ ਚੁੱਪ ਵੱਟ ਜਾਂਦੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਮੇਂ ਸਮੇਂ ਮਾਤਾ ਸਾਹਿਬ ਕੌਰ ਨੂੰ ਦਰਸ਼ਨ ਦੇਣ ਮਹਿਲੀ ਆ ਜਾਇਆ ਕਰਦੇ ਸਨ। ਮਾਤਾ ਜੀ ਨੇ ਗੁਰੂ ਜੀ ਦੇ ਬਰਾਜਣ ਲਈ ਇਕ ਪਲੰਘ ਸਜਾ ਕੇ ਰੱਖਿਆ ਹੋਇਆ ਸੀ। ਸਤਿਗੁਰੂ ਜੀ ਜਦੋਂ ਵੀ ਉਨ੍ਹਾਂ ਨੂੰ ਦਰਸ਼ਨ ਦੇਣ ਜਾਂਦੇ ਉਹ ਪਲੰਘ ਤੇ ਬੈਠ ਕੇ ਬਚਨ ਬਿਲਾਸ ਕਰਦੇ ਰਹਿੰਦੇ ਅਤੇ ਆਪਣੇ ਮਹਿਲ ਮਾਤਾ ਸਾਹਿਬ ਕੌਰ ਦੇ ਸ਼ੰਕੇ ਨਿਵਿਰਤ ਕਰਦੇ ਰਹਿੰਦੇ। ਇਕ ਦਿਨ ਗੁਰੂ ਮਹਾਰਾਜ ਜੀ ਮਹਿਲੀ ਆ ਕੇ ਜਦੋਂ ਪਲੰਘ ਉਤੇ ਬਿਰਾਜਮਾਨ ਹੋਏ ਤਾਂ ਉਨ੍ਹਾਂ ਦੇ ਚਰਨਾਂ ਕੋਲ ਬੈਠ ਕੇ ਮਾਤਾ ਸਾਹਿਬ ਕੌਰ ਜੀ ਸੁਭਾਵਕ ਹੀ ਉਸ ਦੁੱਖ ਨੂੰ ਲੈ ਕੇ ਨੇਤਰਾਂ ਚੋਂ ਜਲ ਆ ਗਿਆ। ਸਤਿਗੁਰੂ ਮਹਾਰਾਜ ਨੇ ਦਿਲਾਸਾ ਦੇ ਕੇ ਪੁੱਛਿਆ, ਕੀ ਕਾਰਨ ਹੈ, ਕੀ ਗੱਲ ਹੈ, ਖੁੱਲ੍ਹ ਕੇ ਦੱਸੋ, ਰੋਣ ਦੀ ਲੋੜ ਨਹੀਂ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਰੁੱਤ 5ਵੀਂ ਅੰਸੂ 1 ਚ ਲਿਖਿਆ, ਇਹੀ ਨੇਮ ਕਰ ਸਮਾਂ ਬਿਤਾਇਓ, ਇਕ ਦਿਨ ਸ੍ਰੀ ਪ੍ਰਭ ਦਰਸ ਦਿਖਾਇਓ, ਹੱਥ ਜੋੜ ਕਰ ਮਸਤਕ ਟੇਕਾ, ਕਿਆ ਮਨਸਾ ਹੈ ਜਲਦ ਬਿਬੇਕਾ, ਕੀ ਇੱਛਾ ਹੈ। ਮਾਤਾ ਜੀ ਨੇ ਸਿਰ ਝੁਕਾ ਕੇ ਕਿਹਾ ਕਿ ਆਪ ਨੇ ਬ੍ਰਹਮਚਰਜ ਧਾਰਨ ਕਰਕੇ ਮੈਨੂੰ ਕੁਆਰਾ ਡੋਲਾ ਕਰਕੇ ਰੱਖਿਆ, ਪਰ ਮੇਰੇ ਨਾਲ ਆਨੰਦ ਪੜਾਇਆ, ਇਸਤਰੀ ਜਾਮਾ ਹੋਣ ਕਰਕੇ ਮੈਂ ਸੋਚਦੀ ਹਾਂ ਕਿ ਮੇਰੀਆਂ ਭੈਣਾਂ ਦੀਆਂ ਗੋਦਾਂ ਹਰੀਆਂ ਭਰੀਆਂ ਨੇ ਅਤੇ ਮੈਂ ਨਿਪੁੱਤੀ ਹਾਂ। ਮੇਰੀ ਰੀਝ ਹੈ ਕਿ ਜੇਕਰ ਆਪ ਮੈਨੂੰ ਇਕ ਪੁੱਤਰ ਦੀ ਦਾਤ ਬਖਸ਼ ਦਿਓ ਤਾਂ ਜੋ ਮੈਂ ਵੀ ਪੁੱਤਰ ਦੀ ਸੂਰਤ ਵੇਖ ਕੇ ਆਪਣੀਆਂ ਅੱਖਾਂ ਠੰਡੀਆਂ ਕਰ ਸਕਾਂ ਤੇ ਉਸ ਦੀ ਪਾਲਣਾ ਕਰਕੇ ਆਪਣੇ ਮਨ ਨੂੰ ਸ਼ਾਂਤ ਕਰ ਸਕਾਂ। ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਚ ਮਾਤਾ ਸਾਹਿਬ ਕੌਰ ਦੀ ਜੋੜੀ ਇਸ ਪ੍ਰਕਾਰ ਵੀ वर्णन कीती है नमर सरलाज तारे कर नैन कहने शर्म नाल अखां भर के झुका के बेनती सहत करत मुख बैन बेनती भरे लहजे विच बचन कीता प्रभ जी एक सुत की अबिल हखे हे सच्चे पातशाह होर तां कोई नहीं स्त्री जामा होण करके एक पुत्र तां होना ही चाहिदा ना अपर बास ना कोई ना राख होर मेरी कोई इच्छा नहीं है बस कृपा आप दी ते मैं पाऊं स्त्री जन्म अपना सफलाऊं जथा आहे मम सपतन केरे चाहो तथा मन अपने हेरे जिवें दूजिया कोल ने पुत्र बख्शे ने मेरे ते भी कृपा करो। कलगीधर महाराज दशमेश पिता जी ये बेनती सुन के हस पे ते कहा भलीए लोके एक संसारक कच्ची तंद लई प्राण नहीं तोड़िया जा सकता जेकर धर्म रखियक ही धर्म तो फिर जान तो संसार दा की बनेगा पर तेरी इच्छा भी टाली नहीं जांदी इस लई मैं अपना धर्म पुत्र खालसा पंथ तेरी झोली विच पाउंदा हां जो सदा अमर रहेगा अते उस नाल तेरा नाम भी अटल रहेगा सुन कर श्री मुख ते फुरमायो भलो मनोरथ हृदय उठायो करा मनोरथ एक सुत तेरा करा मनोरथ एक सुत केरा पुत्र खालसा होयो तेरा कहने एक पुत नु कहंदियां सारा ही खालसा सारा ही खालसा तेरा पुत है भावे करोड़ा हो जान भावे अरबा हो जान कहलाएंगी खालसे दी माता धन माता साहब कौर एडा वड्डा एडी बख्शिश होनी खालसे दी माता दा सत्कार होना एक छोटी जी गल नहीं है लाखों की गिनती ना आवै जग थिर नित जन्म सो पावै सकल सिंह अपने पुत जानो सो जम प्रताप वधाए महानो सो इस करके संसार दे उत्ते सुजस प्रताप वधाए महानो बहुत प्रताप वधेगा पुत्र खालसा तेरे पयो गोद पाए हम तो को दयो गुरबिलास विच भी यही बचन लिखिया कबहू को करी कृपा कर गुरबर कर किम खिन चित तेरे कर तिन कही तीन तन मेरा चाहत एक पुत्र मुख हेरा सतगुर कही सिख जग जेते सब सपूत गोद में तेते। भाई वीर सिंह जी लिखते ने कि यह गल 500 साखी विच भी लिखी है कि दशमेश साहब जी महाराज दे तीसरे महल माता साहब कौर जी मापिया के कीते हुए परण करके आए सन पर उन्होंने सतगुरों ने कुआरे रहन का परण लैके महली वास दिता सी ते वो साई सिमरन विच योगी राज खालसे की माता होए ने। गुरबख्श सिंह प्रीत लड़ी लेख दशमेश जीवन दे पन्ना 66 ते लिखदे कि गुरु साहब जी दी तीसरे महल सह माता साहब कौर संबंधी यही आख्या जांदा कि गुरु साहब ने उन्होंने पंथ की माता थापिया। महलों तो परत के दशमेश पिता जी ने सजे हुए दीवान विच श्री आनंदपुर साहब समूह संगत विच ऐलान कीता कि उच्ची आवाज विच कि अज तो हरेक अमृतधारी सिख दी माता माता साहब कौर जी होणगे पंथ उन्हां दी गोद विच पा दिता अज तो असीं अज तो खंडे दा अमृत छक के आपा वारन दा परण लैण वाले सिंघां नूं दस्या जावे कि उन्हां दी धर्म माता माता साहब कौर आ। गुरु साहब दा हुक्म सुन के संगतां ने जयकारे गजाए अते अरदास कीती कि जद तक खालसा कायम रहेगा उस नूं अपनी धर्म माता दा प्यार ते आशीर्वाद रहेगा। संगत ने उठ के माता जी दे अगे शीश झुकाया गुरु साहब दे इस हुक्म सदका अज तक पंज प्यारे जदों सिखां नूं खंडे दा अमृत छका के खालसा रूप बख्शदे ने सिंघ सजाउंदे ने अते गुरमर्यादा दसदे हन ਤਾਂ ਨਾਲ ਇਹ ਵੀ ਕਹਿੰਦੇ ਕਿ ਅੱਜ ਤੋਂ ਉਨ੍ਹਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਹਨ ਤੇ ਉਨ੍ਹਾਂ ਦਾ ਜਨਮ ਆਨੰਦਪੁਰ ਸਾਹਿਬ ਦਾ ਹੈ। ਇਹ ਵੀ ਨਾਲ ਧਿਆਨ ਰੱਖਣਾ ਕਿ ਜਦੋਂ ਵੀ ਕੋਈ ਅੰਮ੍ਰਿਤਧਾਰੀ ਕਿਤੇ ਵੀ ਅੰਮ੍ਰਿਤ ਛੱਕ ਕੇ ਪਹਿਲੀ ਵਾਰ ਜਾਂਦਾ ਤਖ਼ਤਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਪੰਜਾਂ ਤਖ਼ਤਾਂ ਤੇ ਜਦੋਂ ਪਹਿਲੀ ਵਾਰ ਜਾਣਾ ਹੈ ਤਾਂ ਅੰਮ੍ਰਿਤ ਛਕਣ ਤੋਂ ਬਾਅਦ 5 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣੀ ਹੈ ਤੇ 5 ਰੁਪਏ ਗੋਲਕ ਚ ਪਾਉਣੇ ਹੈ, ਇਹ ਮਰਿਆਦਾ ਹੈ। ਕਈਆਂ ਨੂੰ ਨਹੀਂ ਵੀ ਪਤਾ ਹੋਣਾ। ਫਿਰ ਜਦੋਂ ਮਾਤਾ ਸਾਹਿਬ ਕੌਰ ਜੀ ਦੇ ਸਥਾਨ ਤੇ ਜਾਣਾ, ਉਹ ਸਾਡੇ ਮਾਤਾ ਜੀ ਨੇ, ਉੱਥੇ ਵੀ 5 ਰੁਪਈਏ ਪਾਉਣੇ ਗੋਲਕ ਚ ਤੇ 5 ਦੀ ਦੇਗ ਕਰਾਉਣੀ, ਘੱਟ ਤੋਂ ਘੱਟ ਇੰਨਾ। ਅੱਗੇ ਆਪਦੀ ਸ਼ਰਧਾ, ਕਿੰਨੀ ਆਪ ਸੇਵਾ ਕਰਵਾਉਂਦੇ ਉੱਥੇ ਜਾ ਕੇ। ਸੋ ਇਸ ਕਰਕੇ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਦਾ ਜੀਵਨ ਸ਼ਰਵਣ ਕਰ ਰਹੇ ਹਾਂ ਆਪਾਂ। ਖਾਲਸਾ ਪੰਥ ਨੂੰ ਨਾਦੀ ਪੁੱਤਰ ਵਜੋਂ ਗੋਦ ਵਿਚ ਪਾਉਣ ਤੋਂ ਬਾਅਦ ਮਾਤਾ ਸਾਹਿਬ ਕੌਰ ਦਾ ਸਿੱਖ ਸੰਗਤਾਂ ਵਿਚ ਮਾਣ ਤੇ ਸਤਿਕਾਰ ਬਹੁਤ ਵੱਧ ਗਿਆ। ਉਹ ਜਿੱਥੇ ਕਦਮ ਰੱਖਦੇ ਸਿੱਖ ਉਥੇ ਅੱਖਾਂ ਵਿਛਾ ਦਿੰਦੇ। ਮਾਤਾ ਜੀ ਵੀ ਸਿੱਖ ਬੱਚਿਆਂ, ਬੀਬੀਆਂ ਤੇ ਮਹਿਲਾ ਦੇ ਸੇਵਾਦਾਰਾਂ ਨਾਲ ਬਹੁਤ ਪਿਆਰ ਕਰਦੇ। ਕਿਉਂ? ਖਾਲਸੇ ਨੂੰ ਮਾਂ ਮਿਲ ਗਈ, ਖਾਲਸੇ ਨੂੰ ਤਾਂ ਚਾਅ ਚੜ ਗਿਆ ਵੀ ਚਲੋ ਮਾਂ ਤੇ ਮਿਲੀ ਨਾ, ਪਿਤਾ ਤੇ ਮਿਲ ਹੀ ਗਿਆ ਸੀ। ਕਿੰਨੀ ਖੁਸ਼ੀ ਹੁੰਦੀ ਜੇ ਬੱਚੇ ਦੀ ਮਾਂ ਹੋਵੇ ਤਾਂ। ਖਾਲਸੇ ਦੀ ਮਾਂ ਮਾਂ ਕੋਲ ਨਿੱਕੀ ਨਿੱਕੀ ਗੱਲ, ਦੁੱਖ ਦਰਦ ਸਭ ਦੱਸ ਸਕਦੇ ਆ। ਔਰ ਮਾਤਾ ਜੀ ਬੜੇ ਦਿਆਲੂ ਕਿਰਪਾਲੂ ਨੇ, ਮਾਤਾ ਜੀ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਮਾਤਾ ਜੀ ਦੇ ਬਹੁਤ ਪ੍ਰੇਮੀ ਮਿਲਦੇ ਨੇ। ਹੁਣ ਵੀ ਜੇ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਰਾਤ ਨੂੰ ਬਹਿ ਕੇ ਸਿਮਰਨ ਕਰਕੇ ਯਾਦ ਕਰੋ, ਇੱਕ ਦਿਨ, ਦੋ ਦਿਨ, ਹਫ਼ਤਾ, 10 ਦਿਨ ਬੈਠੇ ਰਹੋ ਰਾਤ ਨੂੰ, ਮਾਤਾ ਜੀ ਆਪ ਆ ਕੇ ਸਿਰ ਤੇ ਹੱਥ ਰੱਖ ਕੇ ਜਾਂਦੇ, ਆਸ਼ੀਰਵਾਦ ਦਿੰਦੇ, ਬਹੁਤ ਪ੍ਰਸੰਨ ਹੁੰਦੇ ਸਾਡੇ ਬੱਚੇ ਆਏ ਆ। ਲੰਗਰ ਦੇ ਵਿਚ ਗੁਪਤ ਰੂਪ ਵਿਚ ਮਾਤਾ ਜੀ ਲੰਗਰ ਵਰਤਾਉਂਦੇ ਨੇ, ਸੰਗਤਾਂ ਦੀ ਸੇਵਾ ਕਰਦੇ ਨੇ। ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰੂਹਾਨੀਅਤ ਦੀਆਂ ਨੇ, ਬਾਹਲੀਆਂ ਨਹੀਂ ਦੱਸੀਆਂ ਜਾ ਸਕਦੀਆਂ, ਕਿਉਂਕਿ ਸਾਰੇ ਟਕਸਾਲ ਦੇ ਮਹਾਂਪੁਰਖ ਤਾਂ ਰਾਤ ਨੂੰ ਜ਼ਰੂਰ ਇੱਕ ਰਾਤ ਉੱਥੇ ਕੱਟ ਕੇ ਆਉਂਦੇ ਸੀ। ਮਾਤਾ ਜੀ ਦੀ ਬੜੀ ਕਿਰਪਾ ਹੁੰਦੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਸਾਨੂੰ ਕਿਹਾ ਸੀ 1975 ਚ, ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਉੱਥੇ 151 ਜਪਜੀ ਸਾਹਿਬ ਕਰਨ ਲਈ ਰਹੇ, ਦਾਸ ਵੀ ਸਾਰੇ 8-9 ਜਾਣੇ ਰਹੇ। ਸੰਤਾਂ ਨੇ ਕਿਹਾ ਸੀ ਭਾਈ ਇੱਕ ਰਾਤ ਮਾਤਾ ਸਾਹਿਬ ਕੌਰ ਦੇ ਵੀ ਜਾ ਕੇ ਰਾਤ ਰਹੋ, ਸਾਰੀ ਰਾਤ ਜਾਗਦੇ ਰਹੋ, ਮਾਤਾ ਜੀ ਕਿਰਪਾ ਕਰਦੇ, ਦਰਸ਼ਨ ਦਿੰਦੇ ਹੁੰਦੇ ਆ। ਮਹਾਂਪੁਰਖ ਜਾਣ ਕੇ ਹੱਸਣ ਲੱਗ ਪਏ, ਬਾਬਾ ਜਰਨੈਲ ਸਿੰਘ ਜੀ ਖਾਲਸਾ ਕਹਿੰਦੇ ਮਹਾਰਾਜ ਤੁਹਾਨੂੰ ਵੀ ਹੋਏ ਹੋਣੇ ਆ। ਕਹਿੰਦੇ ਉਹ ਨਹੀਂ ਨਹੀਂ ਮੈਂ ਤਾਂ ਵੈਸੇ ਦੱਸਿਆ ਤੁਹਾਨੂੰ, ਪਰ ਹੋਏ ਸੀ। ਉਹਨਾਂ ਤੇ ਵੀ ਬੜੀ ਕਿਰਪਾ ਕੀਤੀ ਸੀ ਮਾਤਾ ਜੀ ਨੇ, ਕਿਉਂ ਜਦੋਂ ਮਾਂ ਨਾਲ ਪਿਆਰ ਆ ਸਾਡਾ। ਜਦੋਂ ਵੀ ਕੋਈ ਯਾਦ ਕਰਦਾ ਮਾਤਾ ਜੀ ਨੂੰ, ਜਿਵੇਂ ਸ੍ਰੀ ਆਨੰਦਪੁਰ ਸਾਹਿਬ ਗੁਰੂ ਕਾ ਬਾਗ ਬੁੱਢਾ ਦਲ ਦੇ ਵਿਚ ਇੱਕ ਸਿੰਘ ਸੀਗੇ, ਗ੍ਰੰਥੀ, ਬਹੁਤ ਪੁਰਾਣੀ ਗੱਲ ਹੈ ਇਹ। ਉਹ ਕਹਿੰਦੇ ਮੈਂ ਰੋਜ਼ ਜਦੋਂ ਪ੍ਰਕਾਸ਼ ਕਰਨਾ 1 ਵਜੇ ਤਾਂ ਜ਼ਰੂਰ ਅਰਦਾਸ ਕਰਨੀ, ਮਾਤਾ ਜੀ ਮੈਨੂੰ ਦਰਸ਼ਨ ਦਿਓ, ਮਾਤਾ ਜੀ ਮੈਨੂੰ ਦਰਸ਼ਨ ਦਿਓ। ਕਹਿੰਦੇ ਇੱਕ ਦਿਨ ਮੈਂ ਸਵੇਰੇ ਪ੍ਰਕਾਸ਼ ਕਰਕੇ ਕੋਈ ਨਾ ਸੀ ਗੁਰਦੁਆਰੇ ਸਾਹਿਬ ਚ, 1:15 ਵਜਿਆ ਨਿਤਨੇਮ ਉਦੋਂ ਕਰਕੇ, ਜਦੋਂ ਉੱਠ ਕੇ ਅਰਦਾਸ ਕਰਕੇ ਚੌਰ ਕਰ ਰਿਹਾ ਸੀ। ਕਹਿੰਦੇ ਮਾਤਾ ਜੀ ਆ ਗਏ, ਇੱਕ ਮਾਤਾ ਜੀ ਨਾਲ 5 ਸ਼ਹੀਦ ਸਿੰਘ, ਬਹੁਤ ਲੰਬਾ ਸੁੰਦਰ ਕੱਦ, ਸਿਰ ਤੇ ਦਸਤਾਰ ਸਜਾਈ ਹੋਈ, ਚੱਕਰ ਪਾਏ ਹੋਏ, ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਨੂੰ। ਮਾਤਾ ਜੀ ਨੇ ਉਸ ਸਿੰਘ ਨੂੰ ਕਿਹਾ ਬਾਬਾ ਜੀ ਦਰਸ਼ਨ ਹੋ ਗਏ? ਕਹਿੰਦੇ ਹਾਂਜੀ। ਮਾਤਾ ਜੀ ਬੜੀ ਕਿਰਪਾ ਕੀਤੀ, ਕਹਿੰਦੇ ਖੁਸ਼ ਹੋ? ਕਹਿੰਦੇ ਹਾਂਜੀ। ਕਹਿੰਦੇ ਪ੍ਰਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਵੀ ਫਿਰ ਚਲੇ ਗਏ। ਮਾਤਾ ਜੀ ਨੇ ਬਚਨ ਕਈ ਵਾਰ ਕੀਤਾ, ਕਹਿੰਦੇ ਅਸੀਂ ਜਥੇ ਚ ਹੀ ਰਹਿੰਦੇ ਹਾਂ ਤਿੰਨੇ ਮਾਤਾਵਾਂ, ਤੁਸੀਂ ਐਂ ਨਾ ਕਰਿਆ ਕਰੋ ਵੀ ਅਸੀਂ ਤੁਹਾਡੇ ਨਾਲ ਨਹੀਂ ਹਾਂ। ਕਲਗੀਧਰ ਮਹਾਰਾਜ, ਗੁਰੂ ਨਾਨਕ ਦੇਵ ਜੀ ਮਾਤਾਵਾਂ ਸਾਡੇ ਅੰਗ ਸੰਗ ਨੇ, ਸ਼ਰਧਾ ਰੱਖਿਆ ਕਰੋ। ਜਦੋਂ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ ਜਾਂ ਕੁਝ ਪ੍ਰਾਪਤ ਕਰਨਾ ਹੁੰਦਾ ਤਾਂ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਾਤਾ ਗੁਰਜੀਤ ਕੌਰ ਕੋਲ ਜਾਂ ਫਿਰ ਇਨ੍ਹਾਂ ਦੇ ਮਾਤਾ ਸਾਹਿਬ ਕੌਰ ਜੀ ਕੋਲ ਆਉਂਦੇ ਕਿ ਮਾਤਾ ਜੀ ਤੁਸੀਂ ਕਿਰਪਾ ਕਰਕੇ ਕਰਵਾ ਦਿਓ, ਬਖਸ਼ਿਸ਼ ਕਰਾ ਦਿਓ ਜੀ। ਇੱਕ ਦਿਨ ਗੁਰੂ ਜੀ ਮਹਿਲ ਵਿਚ ਉਨ੍ਹਾਂ ਨੂੰ ਦਰਸ਼ਨ ਦੇਣ ਆਏ ਤਾਂ ਇੱਕ ਮਸੰਦ ਸੁੰਦਰ ਮੱਲ ਅਤੇ ਉਹਦਾ ਪਰਿਵਾਰ ਮਾਤਾ ਜੀ ਕੋਲ ਬੈਠਾ ਜੋਦੜੀਆਂ ਕਰ ਰਿਹਾ ਸੀ ਕਿ ਗੁਰੂ ਜੀ ਕੋਲ ਸਿਫਾਰਿਸ਼ ਕਰਕੇ ਉਨ੍ਹਾਂ ਦੀ ਭੁੱਲ ਬਖਸ਼ਾ ਦਿਓ ਤੇ ਅੱਗੇ ਨੂੰ ਸੇਵਾ ਕਰਨ ਦਾ ਅਵਸਰ ਬਖਸ਼ੋ, ਕਿਉਂਕਿ ਮਹਾਰਾਜ ਨੇ ਮਸੰਦ ਪ੍ਰਥਾ ਖਤਮ ਕਰਤੀ ਸੀ, ਮਸੰਦ ਸਾੜ ਵੀ ਦਿੱਤੇ ਸੀ ਕਾਫ਼ੀ। ਗੁਰੂ ਸਾਹਿਬ ਨੇ ਸਾਰੀ ਗੱਲ ਸੁਣ ਕੇ ਮਾਤਾ ਸਾਹਿਬ ਕੌਰ ਨੂੰ ਮਸੰਦਾਂ ਵੱਲੋਂ ਕਾਰ ਭੇਟਾ ਕਰਾਉਣ ਦੇ ਬਹਾਨੇ ਸਿੱਖਾਂ ਉੱਤੇ ਕੀਤੇ ਅਤਿਆਚਾਰਾਂ ਦੀ ਕਹਾਣੀ ਸੁਣਾਈ ਤੇ ਦੱਸਿਆ ਕਿ ਮਾੜੇ ਕੁਰੈਤੀਏ ਅਤੇ ਸਿੱਖਾਂ ਨੂੰ ਤੰਗ ਕਰਨ ਵਾਲੇ 108 ਮਸੰਦ ਜਿਉਂਦੇ ਸਾੜ ਕੇ ਖਤਮ ਕਰਤੇ ਨੇ। ਅੱਗੇ ਨੂੰ ਗੁਰੂ ਘਰ ਵਿਚ ਕਿਸੇ ਮਸੰਦ ਨੂੰ ਮਸੰਦਗੀ ਦੀ ਸੇਵਾ ਨਹੀਂ ਸੌਂਪੀ ਜਾ ਸਕਦੀ। ਇਹ ਢੰਗ ਜੋ ਢੌਂਗ ਸਾਬਤ ਹੋਇਆ ਅੱਗੇ ਤੋਂ ਖਤਮ ਕਰ ਦਿੱਤਾ। ਸਤਿਗੁਰੂ ਜੀ ਨੇ ਮਾਤਾ ਸਾਹਿਬ ਕੌਰ ਨੂੰ ਵੀ ਹਦਾਇਤ ਕੀਤੀ ਕਿ ਅੱਗੇ ਤੋਂ ਮਸੰਦਾਂ ਨਾਲ ਨਾ ਵਰਤਣ, ਕਿਉਂਕਿ ਇਹ ਲੋਭੀ ਤੇ ਮਾਇਆਧਾਰੀ ਸ਼੍ਰੇਣੀ ਹੈ। ਮਹਾਨ ਕੋਸ਼ ਵਿਚ ਵੀ ਆਇਆ ਬਚਨ, ਤਾਜ ਮਸੰਦ ਪ੍ਰਭ ਏਕ ਜਪ ਯਹ ਬਿਬੇਕ ਤਹਿਕੀਨ। 33 ਸਵਈਏ ਪਾਤਸ਼ਾਹੀ 10ਵੀਂ ਵਿਚ ਵੀ ਲਿਖਿਆ, ਜੋ ਕਰ ਸੇਵ ਮਸੰਦਨ ਕੀ ਮਹਿ ਆਨ ਪ੍ਰਸਾਦ ਸਭੈ ਮੋਹਿ ਦੀਜੈ। ਮਸੰਦ ਤਾਂ ਇਹੀ ਕਹਿੰਦੇ ਵੀ ਸਾਰਾ ਕੁਝ ਮੈਨੂੰ ਹੀ ਦਿਓ, ਹੋਰ ਕਿਤੇ ਜਾਓ ਹੀ ਨਾ। ਆਪ ਜੀ ਨੇ ਕਿਹਾ, ਜਿਹੜੇ ਮਸੰਦ ਪੰਜ ਪਿਆਰਿਆਂ ਤੋਂ ਮਾਫ਼ੀ ਮੰਗ ਕੇ ਅਤੇ ਅੰਮ੍ਰਿਤ ਛਕ ਕੇ ਪੰਥ ਸੇਵਾ ਵਿਚ ਲੱਗਣਗੇ ਉਹ ਆਪੇ ਬਖਸ਼ੇ ਜਾਣਗੇ। ਮਹਾਰਾਜ ਨੇ ਐਵੇਂ ਵਚਨ ਕੀਤਾ। ਮਹਿਲ ਪ੍ਰਵੇਸ਼ ਤੋਂ ਬਾਅਦ ਮਾਤਾ ਜੀ ਧੀਰਜ ਅਤੇ ਸ਼ਾਂਤੀ ਨਾਲ ਰਹਿੰਦੇ ਅਤੇ ਆਪਣੀ ਸੱਸ ਮਾਤਾ ਗੁਰਜੀਤ ਕੌਰ ਤੇ ਸੋ ਭੈਣ ਮਾਤਾ ਸੁੰਦਰ ਕੌਰ ਨਾਲ ਸੁਚੱਜਾ ਤੇ ਸਤਿਕਾਰ ਭਰਿਆ ਵਿਹਾਰ ਕਰਦੇ, ਵਧੇਰੇ ਸਮਾਂ ਸੰਕੋਚ ਨਾਲ ਹੀ ਬਿਤਾਉਂਦੇ। ਇਤਿਹਾਸ ਵਿਚ ਆਨੰਦ ਤੋਂ ਬਾਅਦ ਉਨ੍ਹਾਂ ਦਾ ਪੇਕੇ ਨਗਰ ਰੋਹਤਾਸ ਜਾਣ ਦਾ ਕੋਈ ਜ਼ਿਕਰ ਨਹੀਂ ਆਇਆ ਆਨੰਦ ਕਾਰਜਾਂ ਤੋਂ ਬਾਅਦ, ਪਰ ਉਨ੍ਹਾਂ ਦੇ ਮਾਤਾ ਪਿਤਾ ਤੇ ਸਾਕ ਸੰਬੰਧੀ ਕਈ ਵਾਰ ਪੋਠੋਹਾਰ ਦੀ ਸੰਗਤ ਨਾਲ ਆ ਕੇ ਉਨ੍ਹਾਂ ਨੂੰ ਮਿਲਦੇ ਜ਼ਰੂਰ ਰਹੇ ਨੇ। ਬਾਅਦ ਦੇ ਵਿਚ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਬਹੁਤ ਪਿਆਰ ਕਰਦੇ ਸਨ, ਖਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ਼ਨਾਨ ਕਰਾ ਕੇ ਬਸਤਰ ਸਜਾਉਣ ਦਾ ਕੰਮ ਉਹ ਆਪਣੇ ਹੱਥੀ ਕਰਦੇ ਸਨ। ਗੁਰਬਿਲਾਸ ਅਨੁਸਾਰ ਇਕ ਦਿਨ ਉਨ੍ਹਾਂ ਨੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਨੂੰ ਇਸ਼ਨਾਨ ਕਰਾ ਕੇ ਨੀਲੇ ਬਸਤਰ ਪਾਏ। ਸਾਹਿਬਜ਼ਾਦੇ ਸਾਹਿਬ ਨੇ ਉਸ ਸਮੇਂ ਦੋਹਰੀ ਦਸਤਾਰ ਤੇ ਉੱਚਾ ਦਮਾਲਾ ਸਜਾ ਕੇ ਉਸ ਵਿਚ ਤਿੰਨ ਚੱਕਰ ਤੇ ਕਲਗੀ ਵਾਂਗ ਉੱਚਾ ਖੰਡਾ ਬੰਨ ਕੇ ਗਾਤਰੇ ਵਾਲੀ ਕਿਰਪਾਨ ਪਹਿਨ ਕੇ ਸੱਜੇ ਹੱਥ ਵਿਚ ਖੰਡਾ ਅਤੇ ਖੱਬੇ ਵਿਚ ਤੀਰ ਪਕੜ ਕੇ ਬਾਹਰ ਆਏ। ਮਾਤਾ ਸਾਹਿਬ ਕੌਰ ਤੇ ਮਾਤਾ ਗੁਰਜੀਤ ਕੌਰ ਨੇ ਮੱਥਾ ਚੁੰਮ ਚੁੰਮ ਕੇ ਪਿਆਰ ਕੀਤਾ ਤੇ ਅਸੀਸਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਵੀਰਾਂ ਸਮੇਤ ਦਰਬਾਰ ਵਿਚ ਭੇਜਿਆ। ਉਸੇ ਰੂਪ ਵਿਚ ਸਜੇ ਹੋਏ ਕੰਵਰ ਫਤਿਹ ਸਿੰਘ ਜੀ ਗੁਰੂ ਦਰਬਾਰ ਵਿਚ ਪਹੁੰਚੇ। ਬਾਬਾ ਫਤਿਹ ਸਿੰਘ ਜੀ ਕੰਵਰ ਤਾਂ ਲਿਖਿਆ ਕਿ ਕਿਉਂ ਸਾਹਿਬਜ਼ਾਦੇ ਨੇ ਦਰਬਾਰ ਸਾਹਿਬ ਵਿਚ ਪਹੁੰਚੇ, ਜਿਹੜਾ ਬੀਬੀਆਂ ਨੂੰ ਨਾਲ ਕੌਰ ਅੱਖਰ ਲਾਇਆ ਕੰਵਰ ਦਾ ਹੀ ਭਾਵ ਹੈ। ਛੋਟਾ ਸਾਹਿਬਜ਼ਾਦਾ ਪਲ ਦਸਵੇਂ ਪਾਤਸ਼ਾਹ ਦੇ ਵੱਡੇ ਜਿਹੜੇ ਨੇ ਉਹ ਸਿੰਘ ਅੱਖਰ ਦਿੱਤਾ ਟਿੱਕਾ ਸਾਹਿਬ ਨੂੰ, ਟਿੱਕਾ ਰਾਜੇ ਦੇ ਵੱਡੇ ਪੁੱਤਰ ਨੂੰ ਕਹਿੰਦੇ, ਛੋਟਾ ਪੁੱਤਰ ਕੰਵਰ ਸਾਹਿਬ ਕੌਰ ਸਾਹਿਬ ਕੌਰ ਅੱਖਰ ਹੁੰਦਾ। ਇਸੇ ਕਰਕੇ ਲਿਖਿਆ ਕਿ ਉਸੇ ਰੂਪ ਵਿਚ ਸਜੇ ਹੋਏ ਕੰਵਰ ਫਤਿਹ ਸਿੰਘ ਜੀ ਗੁਰੂ ਦਰਬਾਰ ਵਿਚ ਪਹੁੰਚੇ ਅਤੇ ਬੜੀ ਗੱਜ ਵੱਜ ਕੇ ਫਤਿਹ ਬੁਲਾਈ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ। ਦਸ਼ਮੇਸ਼ ਪਿਤਾ ਨੇ ਉਹ ਸੁਹਾਵਣੇ ਅਤੇ ਸੁੰਦਰ ਸੂਰਬੀਰਤਾ ਦੇ ਰੂਪ ਨੂੰ ਤੱਕ ਕੇ ਸੁਭਾਵਕ ਕਿਹਾ, ਇਸ ਬਾਣੇ ਦਾ ਇਕ ਨਿਹੰਗ ਪੰਥ ਹੋਵੇਗਾ ਜੋ ਮਰਨ ਦੀ ਸ਼ੰਕਾ ਤਿਆਗ ਕੇ ਸੰਸਾਰ ਤੋਂ ਨਿਰਲੇਪ ਹਰ ਸਮੇਂ ਕੁਰਬਾਨੀ ਲਈ ਤਿਆਰ ਰਹੇਗਾ। ਗੁਰੂ ਸਾਹਿਬ ਦੀਆਂ ਫੌਜਾਂ ਜਦੋਂ ਚਲਦੀਆਂ ਸਨ ਤਾਂ ਸਭ ਤੋਂ ਅੱਗੇ ਇਸ ਬਾਣੇ ਵਿਚ ਨਿਹੰਗ ਸਿੰਘ ਚਲਦੇ, ਜਿਨ੍ਹਾਂ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿੰਦੇ ਨੇ। ਨਿਰਮਲ ਪੰਥ ਦੇ ਰਤਨ ਲਾਹੌਰ ਨਿਵਾਸੀ ਕਵੀ ਨਿਹਾਲ ਸਿੰਘ ਨੇ ਆਪਣੀ ਪੁਸਤਕ ਅਕਾਲ ਨਾਟਕ ਵਿਚ ਨਿਹੰਗਾ ਸਿੰਘਾਂ ਬਾਬਤ ਦਸ਼ਮੇਸ਼ ਦਾ ਫਰਮਾਨ ਬ੍ਰਿਜ ਭਾਸ਼ੀ ਕਵਿਤਾ ਵਿਚ ਇਸ ਤਰ੍ਹਾਂ ਲਿਖਿਆ ਹੈ, ਧੰਮ ਕੇ ਤੁਰੰਦਰ ਉਦਾਰਤਾ ਕੇ ਧਾਰਾ ਧਾਰ, ਧਰਮ ਦੇ ਤੁਰੰਦਰ ਨੇ ਉਦਾਰਤਾ ਦੇ ਧਾਰਾ ਧਾਰ ਭਰਪੂਰ ਉਦਾਰਤਾ ਵਿਚ, ਭੋਲੇ ਭਾਲ ਪ੍ਰਾਲ ਪ੍ਰਾਜ ਤੇ ਚਕੋਲ ਪ੍ਰੇਮ ਰੰਗ ਮੇ ਸਭ ਲੋਹ ਪਿਆਰੇ ਅੰਬ ਖੰਬ ਲੋ ਨਾ ਦਈ ਬੰਦ। ਕਹਿੰਦੇ ਸਰਬ ਲੋਹ ਨੂੰ ਪਿਆਰ ਕਰਨ ਵਾਲੇ ਤੇ ਕਿਸੇ ਦੇ ਅੱਗੇ ਨਹੀਂ ਝੁਕਣ ਵਾਲੇ ਸਾਡੇ ਖਾਲਸੇ। ਸੋ ਇਸ ਪ੍ਰਕਾਰ ਮਹਾਨ ਕੋਸ਼ ਦੇ ਵਿਚ ਜਿਵੇਂ ਬਚਨ ਇਹ ਲਿਖਿਆ ਹੋਇਆ, ਨੇਕ ਹੂੰ ਨਾ ਗੱਬੰ ਪੁਨੰ ਪੱਬੰ ਯਾ ਕੇ ਸੰਗ ਮੇ ਸਾਜ ਕੇ ਸੂਬਾ ਨੌ ਸੂਰ ਗਾਜ ਕੇ ਮਰਗੇਂਦ ਭੂਰ ਭਾਜ ਕੇ ਮਨੀਮ ਕੋ ਬਿਦਾਰੇ ਜੋ ਰਜੰਗ ਮੇ ਮੋਦ ਕੇ ਤਨੰਗ ਮੇ ਉਮੰਗ ਕੇ ਉਤੰਗ ਪੰਥ ਲੋਕ ਚੰਗ ਕਹਿਬੇ ਕੋ ਸੁਕੀਨੀ ਏ ਨਿਹੰਗ ਮੇ। ਇਸ ਪ੍ਰਕਾਰ ਕਹਿੰਦੇ ਨੇ ਬਚਨ ਬੇ ਨਿਹੰਗ ਸਜਾਏ ਸਤਿਗੁਰੂ ਮਹਾਰਾਜ ਨੇ ਫੌਜਾਂ ਸਜਾਈਆਂ। ਇਸ ਤਰ੍ਹਾਂ ਗੁਰੂ ਸਾਹਿਬ ਵਧੇਰੇ ਸਮਾਂ ਨਵੀਆਂ ਆਉਣ ਵਾਲੀਆਂ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਉਣ ਅਤੇ ਖਾਲਸਾ ਫੌਜਾਂ ਨੂੰ ਸ਼ਸਤਰ ਸਿਖਲਾਈ ਕਰਾ ਕੇ ਤਿਆਰ ਪ੍ਰਤਿਆਰ ਕਰਨ ਤੇ ਲੱਗੇ ਰਹਿੰਦੇ ਸਨ ਅਤੇ ਅੰਮ੍ਰਿਤ ਛਕਾਉਣ ਵਿਚ ਮਾਤਾ ਸਾਹਿਬ ਕੌਰ ਜੀ ਉਨ੍ਹਾਂ ਦਾ ਹੱਥ ਵਟਾਉਂਦੇ ਸਨ। ਜਦੋਂ ਅੰਮ੍ਰਿਤ ਛਕਾਉਂਦੇ ਸੀ ਤਾਂ ਮਾਤਾ ਜੀ ਨਾਲ ਸੇਵਾ ਕਰਦੇ ਕਿਉਂਕਿ ਮੇਰੇ ਪੁੱਤਰ ਨੇ। ਹੁਣ ਵੀ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਆਮ ਨਹੀਂ ਪਤਾ ਕਿਸੇ ਨੂੰ, ਮਾਤਾ ਜੀ ਉੱਥੇ ਹਾਜ਼ਰ ਹੁੰਦੇ ਕਿਉਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਪੰਜ ਪਿਆਰੇ ਹਾਜ਼ਰ ਹੁੰਦੇ। ਅੰਮ੍ਰਿਤ ਛਕਾਉਣ ਵੇਲੇ ਕਲਗੀਧਰ ਮਹਾਰਾਜ ਪੰਜਾਂ ਪਿਆਰਿਆਂ ਚ ਪ੍ਰਵੇਸ਼ ਕਰਕੇ ਆਪ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਆ, ਤੇ ਮਾਤਾ ਸਾਹਿਬ ਕੌਰ ਜੀ ਉਦੋਂ ਕੋਲ ਹੀ ਹੁੰਦੇ ਨੇ। ਪਰ ਇਹ ਚੀਜ਼ਾਂ ਰੂਹਾਨੀਅਤ ਦੀਆਂ ਨੇ, ਆਮ ਬੰਦਿਆਂ ਦੀ ਸਮਝ ਤੋਂ ਪਰੇ ਨੇ, ਮੋਟੀ ਬੁੱਧੀ ਵਾਲੇ ਇਨ੍ਹਾਂ ਚੀਜ਼ਾਂ ਨੂੰ ਨਹੀਂ ਸਮਝ ਸਕਦੇ। ਗੁਰੂ ਸਾਹਿਬ ਕਦੇ ਕਦੇ ਰਣਜੀਤ ਨਗਾਰੇ ਤੇ ਚੋਟ ਲਗਾ ਕੇ ਸ਼ਿਕਾਰ ਖੇਡਣ ਦੇ ਬਹਾਨੇ ਸੈਰ ਚੜ੍ਹਦੇ ਤਾਂ ਬਾਈ ਧਾਰ ਦੇ ਰਾਜੇ ਉਨ੍ਹਾਂ ਨੂੰ ਚੜ੍ਹਤਲ ਤੱਕ ਕੇ ਸੜਦੇ ਸੀ, ਕਿਉਂਕਿ ਖਾਲਸੇ ਦਿੱਖ ਬੜੀ ਸੋਹਣੀ ਸੀ, ਬਾਣੇ ਪਾਏ, ਸਸ਼ਸਤਰਧਾਰੀ ਖਾਲਸਾ। ਉਹ ਹਰ ਸਮੇਂ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਤੇ ਮਾਰ ਮੁਕਾਉਣ ਦੀਆਂ ਗੋਂਦਾਂ ਗਾਉਂਦੇ ਰਹਿੰਦੇ। ਉਨ੍ਹਾਂ ਨੂੰ ਗੁਰੂ ਜੀ ਦੇ ਜਾਤ ਪਾਤ ਤੇ ਵਹਿਮ ਪਖੰਡ ਖਤਮ ਕਰਨ ਦੇ ਉਦੇਸ਼ਾਂ ਤੋਂ ਬੜੀ ਚਿੜ ਸੀ। ਉਹ ਗੁਰੂ ਸਾਹਿਬ ਨਾਲ ਜੰਗ ਕਰਕੇ ਵੀ ਹਾਰ ਖਾ ਚੁੱਕੇ ਸਨ, ਇਸ ਲਈ ਉਸ ਸਮੇਂ ਦੀ ਮੁਗਲ ਸਰਕਾਰ ਦੀ ਮਦਦ ਪ੍ਰਾਪਤ ਕਰਨ ਦੇ ਯਤਨ ਵੀ ਕਰਨ ਲੱਗੇ। ਪਹਾੜੀ ਰਾਜਿਆਂ ਨੇ ਦਿੱਲੀ ਜਾ ਕੇ ਔਰੰਗਜ਼ੇਬ ਕੋਲ ਚੁਗਲੀਆਂ ਕਰਕੇ ਉਸ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਇਆ ਤੇ ਕਿਹਾ ਕਿ ਉਹ ਦਿੱਲੀ ਦੇ ਤਖ਼ਤ ਉੱਤੇ ਕਬਜ਼ਾ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ। ਉਨ੍ਹਾਂ ਨੇ ਕਿਹਾ, ਰਚਿਓ ਪੰਥ ਤਿਸਨੇ ਇੱਕ ਭਾਰਾ, ਇਹ ਪੰਥ ਪ੍ਰਕਾਸ਼ ਕ੍ਰਿਤ ਗਿਆਨੀ ਗਿਆਨ ਸਿੰਘ ਨੇ ਲਿਖਿਆ 267 ਪੇਜ ਤੇ। ਰਚਿਓ ਪੰਥ ਤਿਸਨੇ ਇੱਕ ਭਾਰਾ, ਹਿੰਦੂ ਤੁਰਕ ਦੋਹਿਨ ਤੇ ਨਿਆਰਾ, ਨਾਮ ਖਾਲਸਾ ਤਿਸਕਾ ਧਰਿਓ, ਦੇਸ਼ ਪੰਜਾਬ ਬਹੁਤ ਬਿਸਤਰਿਓ, ਚੋਰ ਭਾੜਵੀ ਜਗ ਮਹਿ ਜੇਤੇ, ਤਨ ਧਨ ਵਾਰਤ ਤਿਸ ਪਰ ਤੇਤੇ। ਪੰਜਵੇਂ ਪਾਤਸ਼ਾਹ ਵੇਲੇ ਵੀ ਇਹੀਆਂ ਸ਼ਿਕਾਇਤਾਂ ਕੀਤੀਆਂ ਸੀ। ਹਮਰਾ ਦੇਸ ਲੂਟ ਉਨ ਖਾਇਆ, ਕਈ ਵਾਰ ਹਮ ਜੰਗ ਮਚਾਇਆ, ਸੱਚੇ ਸ਼ਾਹ ਆਪ ਕਹਿਲਾਵੇ। ਵੀ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਉਂਦੇ। ਛੇਵੇਂ ਪਾਤਸ਼ਾਹ ਬਾਰੇ ਵੀ ਜਦੋਂ ਜਹਾਂਗੀਰ ਨੂੰ ਦੱਸਿਆ ਫਿਰ ਉਹ ਤਾਂ ਮੰਨ ਗਿਆ ਸੀ। ਇਨ੍ਹਾਂ ਨੂੰ ਕੀ ਪਤਾ ਸੱਚੇ ਪਾਤਸ਼ਾਹ ਕੀ ਹੁੰਦੇ ਨੇ। ਤੁਮ ਕੋ ਝੂਠੋ ਸ਼ਾਹ ਬਤਾਵੇ, ਕਹਿੰਦੇ ਉਹ ਤਾਂ ਝੂਠਾ ਬਾਦਸ਼ਾਹ ਹੈ। ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਹੂ ਹਰ ਸਮਾਨ ਨਹੀਂ ਰਾਜਾ। ਦੇਸ ਮਾਹੇ ਬੜ ਗਦਰ ਮਚਾਇਆ, ਅਬ ਚਾਹਤ ਦਿੱਲੀ ਪਰ ਆਇਆ। ਐਵੇਂ ਜਾ ਕੇ ਉਥੇ ਵੇਖੇ ਦਿੱਲੀ ਤੇ ਜੀ ਆਉਣਾ ਚਾਹੁੰਦੇ, ਐ ਕਰਨਾ ਚਾਹੁੰਦੇ ਕਰਕੇ ਭੜਕਾਉਣ ਲੱਗ ਪਏ। ਇਹ ਸੁਣ ਬਾਦਸ਼ਾਹ ਰੂਹ ਨਾਲ ਭਰ ਗਿਆ ਤੇ ਉਹਨੇ ਪਹਾੜੀ ਰਾਜਿਆਂ ਨੂੰ ਕਿਹਾ ਕਿ ਜਾ ਕੇ ਜੰਗ ਦੀ ਤਿਆਰੀ ਕਰੋ, ਮੁਗਲ ਫੌਜਾਂ ਪਹੁੰਚਣ ਤੇ ਆਨੰਦਪੁਰ ਨੂੰ ਤਹਿਸ ਨਹਿਸ ਕਰ ਦਿਓ। ਬਾਦਸ਼ਾਹ ਨੇ ਆਪਣੇ ਸੂਬੇਦਾਰਾਂ ਨੂੰ ਹੁਕਮ ਭੇਜੇ ਕਿ ਉਹ ਆਪਣੀਆਂ ਫੌਜਾਂ ਲੈ ਕੇ ਤੁਰੰਤ ਆਨੰਦਪੁਰ ਪਹੁੰਚਣ। 10,000 ਫੌਜ ਸਰਹੰਦ ਤੋਂ, 20,000 ਲਾਹੌਰ ਤੋਂ ਅਤੇ ਕੰਧਾਰ ਤੇ ਦਿੱਲੀ ਤੋਂ ਭਾਰੀ ਫੌਜ ਪਹੁੰਚਣ ਤੇ 22 ਧਾਰਾਂ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਸਣੇ 10,00,000 ਫੌਜ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਜਾ ਕੇ 4 ਦਿਸਣ ਤੇ ਆਏ ਕਰ ਘੇਰਿਓ ਪੁਰ ਆਨੰਦ, ਖਾਣ ਪਾਣ ਲੋ ਵਸਤ ਸਭ ਕਰੀ ਚੁਫੇਰਿਓ ਬੰਦ। ਪੰਥ ਪ੍ਰਕਾਸ਼ ਆਇਆ ਬਚਨ। ਗੁਰੂ ਸਾਹਿਬ ਕੋਲ ਉਸ ਵੇਲੇ 10,000 ਸਿੰਘ ਸਨ। ਅੰਨ ਪਾਣੀ ਦੀ ਤੰਗੀ ਕਰਕੇ ਉਨ੍ਹਾਂ ਵਿਚੋਂ ਕਈ ਹੌਸਲਾ ਵੀ ਛੱਡੀ ਬੈਠੇ ਸੀ ਅਤੇ ਗੁਰੂ ਮਹਾਰਾਜ ਨੂੰ ਬੇਨਤੀਆਂ ਕਰ ਰਹੇ ਸਨ ਕਿ ਉਹ ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲ ਜਾਣ, ਪਰ ਮਹਾਰਾਜ ਨੇ ਇਹ ਸੁਝਾਅ ਪ੍ਰਵਾਨ ਨਾ ਕੀਤਾ। ਜਦ 6 ਮਹੀਨੇ ਘੇਰਾ ਪਿਆ ਰਿਹਾ ਤਾਂ ਗੁਰਸਿੱਖਾਂ ਨੇ ਸਿੰਘਾਂ ਨੇ ਮਾਤਾ ਜੀ ਕੋਲ ਜਾ ਕੇ ਬੇਨਤੀ ਕੀਤੀ ਅਤੇ ਮਾਤਾ ਸਾਹਿਬ ਕੌਰ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਉਹ ਗੁਰੂ ਮਹਾਰਾਜ ਨੂੰ ਆਨੰਦਪੁਰ ਸਾਹਿਬ ਛੱਡਣ ਲਈ ਪ੍ਰੇਰਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨਾ ਮੰਨੇ ਤਾਂ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਸਿੱਖਾਂ ਦੇ ਇਕ ਜਥੇ ਨੇ ਸਤਿਗੁਰੂ ਮਹਾਰਾਜ ਨੂੰ ਸਪਸ਼ਟ ਕਿਹਾ ਉਹ ਹੋਰ ਭੁੱਖ ਨਹੀਂ ਜਰ ਸਕਦੇ ਤੇ ਆਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਹੈ। ਸਤਿਗੁਰੂ ਜੀ ਨੇ ਉਨ੍ਹਾਂ ਨੂੰ ਬੇਦਾਵਾ ਲਿਖ ਕੇ ਦੇਣ ਲਈ ਕਿਹਾ ਤਾਂ ਉਨ੍ਹਾਂ ਲਿਖ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉਹ ਰਾਤ ਦੇ ਹਨੇਰੇ ਚ ਆਨੰਦਪੁਰ ਸਾਹਿਬ ਤੋਂ ਚਲੇ ਗਏ। ਬਾਅਦ ਵਿਚ ਉਹ ਗੁਰੂ ਸਾਹਿਬ ਦਾ ਪਿੱਛਾ ਕਰਦਿਆਂ ਮੁਗਲ ਫੌਜਾਂ ਟਾਕਰਾ ਕਰਦੇ ਸੰਬੰਧ 1762 ਸਨ 1705 ਈਸਵੀ ਚ ਖਿਦਰਾਣੇ ਦੀ ਢਾਬ ਤੇ ਸ਼ਹੀਦ ਹੋ ਗਏ। ਸਤਿਗੁਰੂ ਜੀ ਨੇ ਭਾਈ ਮਹਾਂ ਸਿੰਘ ਦੀ ਬੇਨਤੀ ਤੇ ਬੇਦਾਵਾ ਪੱਤਰ ਪਾੜ ਕੇ ਸਿੰਘਾਂ ਨਾਲ ਟੁੱਟੀ ਗੰਢੀ ਅਤੇ ਖਿਦਰਾਣੇ ਦੇ ਤਲਾਅ ਨੇੜੇ ਆਪਣੇ ਹੱਥੀ 40 ਮੁਕਤਿਆਂ ਦਾ ਸੰਸਕਾਰ ਕਰਕੇ ਉਸ ਤਲਾਅ ਨੂੰ ਬਦਲਦਾ ਸਰੋਵਰ ਰੂਪ ਦੇ ਚ ਉਹਦਾ ਨਾਂ ਰੱਖਿਆ ਸ੍ਰੀ ਮੁਕਤਸਰ ਸਾਹਿਬ। ਮਾਘੀ ਵਾਲੇ ਦਿਨ ਉਥੇ ਮੇਲਾ ਲੱਗਦਾ। ਸਤਿਗੁਰੂ ਨੇ ਇਹ ਸੋਚ ਕੇ ਕਿ ਹੁਣ ਆਨੰਦਪੁਰ ਸਾਹਿਬ ਛੱਡਣਾ ਪਵੇਗਾ, ਸਿੰਘਾਂ ਨੂੰ ਹੁਕਮ ਦਿੱਤਾ ਕਿ ਖਜ਼ਾਨੇ ਵਿਚ ਜਮਾਂ ਪੂਜਾ ਦਾ ਧਨ ਨਦੀ ਵਿਚ ਸੁੱਟ ਦਿੱਤਾ ਜਾਵੇ। ਇਹ ਕਥਾ ਸਾਰੀ ਸੂਰਜ ਪ੍ਰਕਾਸ਼ ਅੱਛੀ ਤਰ੍ਹਾਂ ਆਉਂਦੀ ਹੈ। ਜਦੋਂ ਸਿੰਘ ਖਜ਼ਾਨਾ ਤੇ ਜ਼ਰੂਰੀ ਵਸਤਾਂ ਨਦੀ ਦੇ ਕਿਨਾਰੇ, ਅਸਲ ਚ ਉਥੇ ਟੋਆ ਪੱਟਿਆ ਸੀ, 12 ਫੁੱਟ ਡੂੰਘਾ, 12 ਫੁੱਟ ਚੌੜਾ ਤੇ 12 ਫੁੱਟ ਹੀ ਲੰਬਾ ਸੀ, ਨਦੀ ਦੇ ਵਿਚ ਸੁੱਟਣ ਲੈ ਗਏ ਤਾਂ ਮਾਤਾ ਗੁਰਜੀਤ ਕੌਰ ਦੀ ਜੀ ਨਾਰਾਜ਼ ਹੋਏ। ਉਨ੍ਹਾਂ ਕਿਹਾ ਕਿ ਇਹ ਧਨ ਸਿੱਖਾਂ ਨੂੰ ਬਖਸ਼ ਦਿਓ, ਜੋ ਤਨ ਮਨ ਧਨ ਗੁਰੂ ਘਰ ਤੋਂ ਵਾਰ ਰਹੇ ਨੇ, ਧਰਮ ਯੁੱਧ ਲਈ ਲੜ ਰਹੇ ਨੇ। ਸਤਿਗੁਰੂ ਮਹਾਰਾਜ ਨੇ ਵਿਚਾਰ ਸੁਣ ਕੇ ਮਹਾਰਾਜ ਨੇ ਮਾਤਾ ਜੀ ਦੇ ਬਚਨ ਕੀਤਾ। ਕਹਿੰਦੇ ਮਾਤਾ ਜੀ ਤੁਸੀਂ ਇਉਂ ਕਰੋ, ਇੱਕ ਚਮਚਾ ਜ਼ਹਿਰ ਦਾ ਦੇ ਦਿਓ ਮੈਨੂੰ। ਮਾਤਾ ਜੀ ਕਹਿੰਦੇ ਮੈਂ ਜ਼ਹਿਰ ਕਿਵੇਂ ਦੇ ਦਾਂ ਆਪਣੇ ਪੁੱਤ ਨੂੰ? ਮਹਾਰਾਜ ਕਹਿੰਦੇ ਖਾਲਸਾ ਮੇਰਾ ਪੁੱਤ ਨਹੀਂ ਹੈ, ਮੈਂ ਆਪਣੇ ਪੁੱਤ ਨੂੰ ਕਿਵੇਂ ਜ਼ਹਿਰ ਦੇ ਦਿਆਂ ਇਹ ਪੂਜਾ ਦਾ ਧਾਨ? ਤਾਂ ਲਿਖਦੇ ਨੇ ਇਸ ਪ੍ਰਕਾਰ ਪੰਥ ਪ੍ਰਕਾਸ਼ ਚ, ਜੈਸੇ ਮੁਝ ਕੋ ਜ਼ਹਿਰ ਤੂੰ ਦੇ ਸਕੇ ਨਹਿ ਮਾਤ, ਤਿਉਂ ਮੇਰੇ ਸੁੱਤ ਸਿੱਖ ਇਹ ਪੂਜਾ ਜ਼ਹਿਰ ਬਖੇ ਆਤ। ਜਿਸ ਦਿਨ ਮੇਰੇ ਸਿੰਘ ਇਹੋ ਖੈ ਹੈ ਪੂਜਾ ਧਾਨ, ਤੇਜ ਪ੍ਰਤਾਪ ਨਾ ਰਹੇ ਗੋ ਇਨ ਮੈਂ ਤਬੇ ਮਹਾਨ। ਜਬ ਲੋ ਪੂਜਾ ਨਹਿ ਚੱਕੈ ਤਬ ਲੋ ਰਹਿ ਪ੍ਰਤਾਪ, ਸੋ ਬੈਰੀ ਕੋ ਪੰਜ ਸਿੰਘ ਦਹਿ ਹੈ ਜੰਗ ਮੈਂ ਖਾਪ। ਕਹਿੰਦੇ ਮੇਰੇ ਤਾਂ ਪੰਜ ਸਿੰਘ ਹੀ ਬੜੇ ਆ, ਪੂਜਾ ਦਾ ਧਾਨ ਜਦੋਂ ਖਾਣਗੇ ਉਦੋਂ ਪੱਠਾ ਬਹਿਣਾ। ਆ ਹੁਣ ਦੇਖ ਲੋ ਇਹੀ ਕੰਮ ਹੋ ਰਿਹਾ, ਪੂਜਾ ਦੇ ਧਾਨ ਨੂੰ ਭੱਜ ਭੱਜ ਕੇ ਪੈਂਦੇ ਸਾਰੇ ਜਾਣੇ, ਉਹ ਚੰਗੇ ਪਾਸੇ ਤਾਂ ਲਾਉਣਾ ਹੀ ਨਾ। ਬਾਈ ਧਾਰ ਦੇ ਰਾਜਿਆਂ ਨੇ ਸਾਲਗ੍ਰਾਮ ਤੇ ਗੀਤਾ ਦੀ ਸੁਗੰਧ ਤੇ ਮੁਸਲਮਾਨ ਜਰਨੈਲਾਂ ਨੇ ਕੁਰਾਨ ਦੀ ਕਸਮ ਲਿਖ ਕੇ ਗੁਰੂ ਮਹਾਰਾਜ ਨੂੰ ਭੇਜੀ ਕਿ ਉਹ ਚੁੱਪ ਚਾਪ ਆਨੰਦਪੁਰ ਸਾਹਿਬ ਛੱਡ ਜਾਣ ਤਾਂ ਸਾਡੀ ਇੱਜ਼ਤ ਬਚੇਗੀ ਤੇ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਮਾਤਾਵਾਂ ਨੇ ਹੁਣ ਜ਼ੋਰ ਪਾਇਆ ਕਿ ਆਨੰਦਪੁਰੋਂ ਨਿਕਲ ਚੱਲੀਏ, ਦੁਸ਼ਮਣ ਕੋਈ ਨਹੀਂ ਕਹਿਣਗੇ। ਸਤਿਗੁਰੂ ਜੀ ਨੇ ਇੱਕ ਦਿਨ ਮਾਤਾ ਜੀ ਤੇ ਸਿੱਖਾਂ ਦੀ ਤਸੱਲੀ ਲਈ ਪੱਥਰ, ਕੱਚ ਦੇ ਟੁਕੜੇ, ਟੁੱਟੇ ਤੇ ਹੋਰ ਟੁੱਟ ਭੱਜ, ਹੱਡੀਆਂ, ਜੁੱਤੀਆਂ ਪੁਰਾਣੀਆਂ ਦਾ ਸਮਾਨ ਬੋਰੀਆਂ ਚ ਲਦਵਾ ਕੇ ਤੋਰਤਾ। ਉਹ ਉੱਤੇ ਲੱਦ ਕੇ ਗੱਡਿਆਂ ਤੇ ਉੱਤੇ ਲਿਸ਼ਕਣੇ ਲਿਸ਼ਕਣੇ ਜੇ ਕੱਪੜੇ ਪਾ ਕੇ ਮਸ਼ਾਲਾਂ ਬਾਲਦੀਆਂ, ਦੂਰੋਂ ਐ ਲੱਗੇ ਖਜ਼ਾਨਾ ਜਾ ਰਿਹਾ। ਦੋਸਤਾਂ ਨੇ ਸਮਝਿਆ ਗੁਰੂ ਦਾ ਖਜ਼ਾਨਾ ਨਿਕਲਿਆ, ਉਨ੍ਹਾਂ ਨੇ ਹੱਲਾ ਬੋਲ ਕੇ ਸਭ ਕੁਝ ਲੁੱਟ ਲਿਆ, ਪਰ ਗੰਦ ਮੰਦ ਦੇਖ ਕੇ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਿਆ। ਅਖੀਰ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕਰ ਲਿਆ। ਇਸ ਲਈ ਉਨ੍ਹਾਂ ਨੇ 15 ਮੱਘਰ ਸੰਮਤ 1762 ਸਨ 1705 ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਰੋਪੜ ਵੱਲ ਚਾਲੇ ਪਾ ਤੇ। ਉਸ ਸਮੇਂ ਉਨ੍ਹਾਂ ਨੇ ਸਿੰਘਾਂ ਦੀਆਂ ਦੋ ਟੋਲੀਆਂ ਬਣਾਈਆਂ। ਪਹਿਲੀ ਟੋਲੀ ਵਿਚ ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ, ਛੋਟੇ ਦੋ ਸਾਹਿਬਜ਼ਾਦੇ ਅਤੇ ਹੋਰ ਬਿਰਧ ਬੱਚੇ ਤੇ ਇਸਤਰੀਆਂ। ਇਸ ਟੋਲੀ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਦੂਜੀ ਟੋਲੀ ਵਿਚ ਗੁਰੂ ਸਾਹਿਬ, ਦੋ ਵੱਡੇ ਸਾਹਿਬਜ਼ਾਦੇ, 5 ਪਿਆਰੇ ਤੇ 500 ਸਿੱਖ ਸਨ। ਲਗਭਗ ਇਹ ਜਿਹੜਾ ਮਹਾਂਪੁਰਖਾਂ ਨੇ ਦੱਸਿਆ ਸੀ ਬਈ ਜਿਹੜਾ 700 ਦੇ ਕਰੀਬ ਕਹਿੰਦੇ ਉਦੋਂ ਸਿੰਘ ਸੀਗਾ ਅੰਦਰ, ਹੌਲੀ ਹੌਲੀ ਸ਼ਹੀਦ ਹੁੰਦੇ ਗਏ। 8 ਮਹੀਨਿਆਂ ਬਾਅਦ 660 ਕੁ ਜਾਣਿਆਂ ਦਾ ਦੱਸਿਆ ਸੀ, ਬਦਾਵਾ ਦੇ ਕੇ 40 ਕੁ ਜਾਣੇ ਚਮਕੌਰ ਦੀ ਗੜੀ ਤੱਕ ਨਾਲ ਗਏ ਸੀ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨਾਲ ਕਈ ਸਿੱਖ ਹੋਰ ਵੀ ਰਲੇ, 500 ਸਿੱਖ ਹੋਏ। ਜਦੋਂ ਇਹ ਟੋਲੀਆਂ ਕੁਝ ਦੂਰ ਪਹੁੰਚੀਆਂ ਤਾਂ ਦੁਸ਼ਮਣ ਫੌਜਾਂ ਨੇ ਵਿਸ਼ਵਾਸਘਾਤ ਕਰਕੇ ਉਨ੍ਹਾਂ ਉਤੇ ਚਾਰੇ ਪਾਸਿਓਂ ਹਮਲਾ ਕਰਤਾ। ਇਸ ਹਮਲੇ ਕਾਰਨ ਸਤਿਗੁਰੂ ਜੀ ਦਾ ਪਰਿਵਾਰ ਤੇ ਸਿੱਖ ਖੇਰੂੰ ਖੇਰੂੰ ਹੋ ਗਏ ਅਤੇ ਦੁਸ਼ਮਣਾਂ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ। ਮਾਤਾ ਸਾਹਿਬ ਕੌਰ ਜੀ ਗੰਗੂ ਦੀ ਪ੍ਰੇਰਣਾ ਤੇ ਉਸ ਨਾਲ ਉਸਦੇ ਪਿੰਡ ਖੇੜੀ ਚਲੇ ਗਏ। ਸੋ ਦੁਬਾਰਾ, ਕਿਉਂਕਿ ਮਾਤਾ ਸਾਹਿਬ ਕੌਰ ਗਲਤੀ ਨਾਲ ਨਿਕਲ ਗਿਆ ਅੱਖੋਂ। ਮਾਤਾ ਗੁਜਰ ਕੌਰ ਜੀ ਗੰਗੂ ਦੀ ਪ੍ਰੇਰਣਾ ਤੇ ਉਸ ਨਾਲ ਉਸਦੇ ਪਿੰਡ ਖੇੜੀ ਚਲੇ ਗਏ। ਉਨ੍ਹਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਵੀ ਸਨ, ਜੋ ਬਾਅਦ ਵਿਚ ਫਤਿਹਗੜ੍ਹ ਸਾਹਿਬ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰੀ ਕਵੀ ਦੂਣਾ ਸਿੰਘ ਨੇ ਲਿਖਿਆ ਕਿ ਉਹ ਆਪ ਮਾਤਾ ਗੁਰਜੀਤ ਕੌਰ ਭਾਵ ਮਾਤਾ ਗੁਜਰ ਕੌਰ ਨਾਲ ਦੋ ਛੋਟੇ ਸਾਹਿਬਜ਼ਾਦਿਆਂ ਤੇ ਇਕ ਦਾਸੀ ਸਣੇ ਪੰਜੇ ਚਮਕੌਰ ਪਹੁੰਚੇ ਤੇ ਕੀਮੇ ਮਾਸਕੀ ਦੇ ਘਰ ਠਹਿਰੇ, ਜਿੱਥੇ ਲੱਛਮੀ ਨਾਮਕ ਬ੍ਰਾਹਮਣੀ ਲੰਗਰ ਛਕਾਉਂਦੀ ਰਹੀ। ਉਥੋਂ ਦੋ ਮਸੰਦਾਂ ਦਰਬਾਰੀ ਅਤੇ ਧੁੰਮਾ ਗੰਗੂ ਨਾਲ ਆਏ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਪਿੰਡ ਸੇੜੀ ਲੈ ਗਏ। ਉਥੋਂ ਤੁਰਨ ਸਮੇਂ ਮਾਤਾ ਜੀ ਨੇ ਜੋ ਇਨਾਮ ਦਿੱਤੇ ਉਨ੍ਹਾਂ ਬਾਰੇ ਉਹ ਲਿਖਦਾ, ਦੋਏ ਮੋਹਰ ਕੀ ਆਰਸੀ, ਪੰਜ ਚੂੜੀਆਂ ਸਾਥ, ਤਿਸੀ ਬਾਹਮਣੀ ਕੋਦਈ, ਜੋ ਪ੍ਰਸ਼ਾਦ ਬਹੁ ਖਾਤ, ਜਿਹੜੀ ਉਹਨੇ ਸੇਵਾ ਕੀਤੀ। ਰੁਪਈਆ 500 ਤਿਸ ਦੀਆ ਕੀਮਾ ਨਾਮ ਸੁਆਹੇ, ਕੀਮਾ ਸੀ ਉਹਨਾਂ 500 ਰੁਪਈਆ ਉਹਨੂੰ ਦਿੱਤਾ। ਤਿੰਨਹੋਂ ਨੇ ਮਸਤਕ ਟੇਕ ਕੇ ਲੀਨਾ ਤਬੈ ਉਠਾਏ। ਬਾਅਦ ਮਸੰਦਾਂ ਨਾਲ ਮਿਲ ਕੇ ਗੰਗੂ ਨੇ ਮਾਤਾ ਜੀ ਦੀ ਜਿਹੜੀ ਖੁਰਜੀ ਸੀ ਪੈਸਿਆਂ ਵਾਲੀ ਮੋਹਰਾਂ ਵਾਲੀ, ਉਹ ਚੁਰਾਈ ਤੇ ਮੁਰਿੰਡੇ ਥਾਣੇ ਵਿਚ ਪੁਲਿਸ ਨੂੰ ਇਤਲਾਹ ਦੇ ਕੇ ਮਾਤਾ ਜੀ ਤੇ ਸਾਹਿਬਜ਼ਾਦੇ ਗ੍ਰਿਫ਼ਤਾਰ ਕਰਵਾਏ। ਕਵੀ ਦੂਨਾ ਸਿੰਘ ਨੇ ਇਹ ਹੀ ਲਿਖਿਆ ਕਿ ਪੰਜ ਪਿਆਰੇ ਨੇ ਅੰਮ੍ਰਿਤ ਛਕਾ ਕੇ ਮਾਤਾ ਗੁਜਰੀ ਦਾ ਨਾਮ ਗੁਰਜੀਤ ਕੌਰ ਰੱਖਿਆ। ਇਹ ਕਵੀ ਦੂਨਾ ਸਿੰਘ ਦਾ ਲਿਖਿਆ ਹੋਇਆ ਤੇ ਸੰਗਤ ਨੇ ਜਕਾਰੇ ਲਗਾਏ। ਇਹ ਜਚਦਾ ਵੀ ਸਹੀ ਹੈ, ਗੁਜਰ ਕੌਰ ਠੀਕ ਨਹੀਂ ਲੱਗਦਾ। ਇਹ ਹੱਥ ਲਿਖਤ ਕਵੀ ਦੂਨਾ ਸਿੰਘ ਐਡੀ ਜਿਹੜੀ ਹੱਥ ਲਿਖਤ ਪਈ ਆ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਨੰਬਰ 60-45 ਉੱਥੇ ਜਿਹੜੀ ਚੀਜ਼ ਪਈ ਆ ਉੱਥੇ ਨੰਬਰ ਲਿਖਿਆ ਹੁੰਦਾ 6045 ਤੇ ਇਸ ਪ੍ਰਕਾਰ ਮਾਤਾ ਜੀ ਦਾ ਦਿੱਲੀ ਪਹੁੰਚਣਾ ਲਾਡਾਂ ਤੇ ਸਦਰਾਂ ਨਾਲ ਪਲੇ ਅਤੇ ਸੁਖੀ ਜੀਵਨ ਗੁਜ਼ਾਰਨ ਵਾਲੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਲਈ ਪੋਹ ਦੀ ਕੜਾਕੇ ਭਰੀ ਠੰਡ ਸਰਸਾ ਨਦੀ ਵਿਚ ਆਏ ਹੜ੍ਹ ਅਤੇ ਪਿੱਛਾ ਕਰਦੇ ਬੈਰੀਆਂ ਕਾਰਨ ਇਹ ਕਹਿਰ ਭਰਿਆ ਦਿਨ ਸੀ। ਸੋਚੋ ਸਾਰੀ ਸੰਗਤ ਸੋਚੋ ਵੀ ਕਿੰਨਾ ਮੁਸ਼ਕਲ ਟਾਈਮ ਸੀ ਉਸ ਵਕਤ ਖਾਲਸੇ ਤੇ। ਇਸ ਭਿਆਨਕ ਵਾਤਾਵਰਨ ਵਿਚ ਉਨ੍ਹਾਂ ਨੇ ਸਿੱਖਾਂ ਦੀ ਮਦਦ ਨਾਲ ਨਦੀ ਪਾਰ ਕੀਤੀ ਤਾਂ ਉਹ ਅੱਗੋਂ ਕਿਧਰ ਜਾਣ ਬਾਰੇ ਸੋਚ ਰਹੇ ਸਨ ਕਿ ਇਕ ਧੰਨਾ ਸਿੰਘ ਨਾਂ ਦਾ ਸਿੱਖ ਉਥੇ ਆ ਗਿਆ। ਉਹ ਸੈਣ ਬਰਾਦਰੀ ਨਾਲ ਸੰਬੰਧ ਰੱਖਦਾ ਸੀ। ਉਸ ਨੇ ਗੁਰੂ ਜੀ ਤੋਂ ਸੇਵਾ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਦੋਹਾਂ ਮਹਿਲਾਂ ਨੂੰ ਆਪਣੇ ਨਾਲ ਰੋਪੜ ਨੂੰ ਲੈ ਜਾਓ ਅਤੇ ਠੀਕ ਸਮਾਂ ਦੇਖ ਕੇ ਇਨ੍ਹਾਂ ਨੂੰ ਦਿੱਲੀ ਪਹੁੰਚਾਉਣ ਦਾ ਪ੍ਰਬੰਧ ਕਰਨਾ। ਬਾਵਾ ਸਮੇਰ ਸਿੰਘ ਜੀ ਗੁਰਬਿਲਾਸ ਵਿਚ ਲਿਖਦੇ ਆ ਰੋਪੜ ਨਿਕਟ ਘਨੌਲੀ ਆਏ ਇਕ ਸਿੱਖ ਮਿਲਿਓ ਸੈਨ ਸੋ ਥਾਂ ਕਹੋ ਕਰਾਂ ਕੁਝ ਕਾਜ ਮਹਾਨਾ ਮੈਂ ਸਬਰ ਸੇਵਕ ਸੁਖ ਮਾਨਾ ਮੈਂ ਆਪ ਦਾ ਸੇਵਕ ਹਾਂ ਜੀ ਸਤਿਗੁਰ ਕਹੀ ਮਹਿਲ ਇਹ ਮੇਰੇ ਸੇਵ ਨਿਸ਼ਾ ਰੋਪੜ ਕਹੋ ਨੇਰੇ ਪੁਰ ਦਿੱਲੀ ਇਨਹ ਲਜਾਈ ਸੇਵ ਹੈ ਸਫਲ ਇਨਹ ਨਿਭਾਹੀ। ਧੰਨਾ ਸਿੰਘ ਨੇ ਗੁਰੂ ਦਾ ਆਪ ਦਾ ਹੁਕਮ ਮੰਨ ਕੇ ਹੱਥ ਜੋੜ ਕੇ ਕਿਹਾ ਮੈਂ ਸੇਵਤ ਦਿੱਲੀ ਕਹਿ ਜੈ ਹਾਂ ਮਾਤਨ ਕੀ ਪੂਜਨ ਕੋ ਥੈ ਹਾਂ ਦੋ ਡੋਰਨ ਕੇ ਸੰਗ ਗਯੋ ਸੇਵਤ ਸੁਲਭ ਸੁਆਗਿਆ ਭਯੋ। ਸਤਿਗੁਰ ਦਾ ਹੁਕਮ ਸੁਣ ਕੇ ਸਿੱਖ ਨੇ ਕਿਹਾ ਕਿ ਮੇਰੇ ਕੁਝ ਸਬੰਧੀ ਰੋਪੜ ਵਿਚ ਰਹਿੰਦੇ ਨੇ ਉਨ੍ਹਾਂ ਦੇ ਘਰ ਮਾਤਾ ਨੂੰ ਠਹਿਰਾਵਾਂਗਾ ਅਤੇ ਠੀਕ ਸਮੇਂ ਤੇ ਦਿੱਲੀ ਪਹੁੰਚਾ ਦਿਆਂਗਾ। ਸਿੱਖ ਬੋਲਿਓ ਕਰ ਬੰਦ ਮਮ ਸੰਬੰਧੀ ਬਸਹਿ ਘਰ ਕਰਹੋ ਸਹਾਇ ਬਿਲੰਦ ਤਹਾਂ ਉਤਾਰੋ ਜਾਏ ਕਰ। ਧੰਨਾ ਸਿੰਘ ਦਿੱਲੀ ਦੇ ਭਾਈ ਜਵਾਹਰ ਸਿੰਘ ਤੇ ਹਕੈਤ ਸਿੰਘ ਦੀ ਸਹਾਇਤਾ ਨਾਲ ਦੋਹਾਂ ਮਾਤਾਵਾਂ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਨੂੰ ਉਨ੍ਹਾਂ ਦੀਆਂ ਦਾਸੀਆਂ ਭਾਗੋ ਤੇ ਬੀਬੋ ਇਹ ਦੋ ਦਾਸੀਆਂ ਹੋਈਆਂ ਦਾਸੀਆਂ ਭਾਗੋ ਤੇ ਬੀਬੋ ਸਣੇ ਰੋਪੜ ਲੈ ਗਿਆ। ਰਾਤ ਧੰਨਾ ਸਿੰਘ ਨੂੰ ਰਿਸ਼ਤੇਦਾਰਾਂ ਦੇ ਘਰ ਉਨ੍ਹਾਂ ਦੀ ਸੇਵਾ ਕੀਤੀ ਅਤੇ ਦੂਜੇ ਦਿਨ ਉਹ ਸਾਰੇ ਇਕ ਬੈਲ ਗੱਡੀ ਚ ਬੈਠ ਕੇ ਦਿੱਲੀ ਨੂੰ ਚੱਲ ਪਏ ਅਤੇ ਕਈ ਦਿਨਾਂ ਦਾ ਸਫ਼ਰ ਤੈਅ ਕਰਕੇ ਦਿੱਲੀ ਪਹੁੰਚ ਗਏ। ਇਕ ਹੀ ਰਾਤ ਬਸੇ ਪੁਰ ਰੋਪੜ ਰਾਤ ਬਸੇ ਸਿਰਫ ਇਕ ਰੋਪੜ ਰਹੇ ਗੁਰਪ੍ਰਤਾਪ ਸੂਰਜ ਗ੍ਰੰਥ ਰੁੱਤ 6 ਅੰਸੂ 33 ਚ ਲਿਖਿਆ ਹੈ। ਭੋਰ ਮੈਂ ਗਾਡੀ ਲੀਨ ਚੜਾਏ ਫਿਰ ਗੱਡੀ ਚੜਾ ਲਏ ਦਿੱਲੀ ਕੇ ਪੰਥ ਪਰੇ ਚੱਲ ਕੇ ਦਿਨ ਕੀਰਤਨ ਮੈਂ ਤੈ ਪਹੁੰਚੇ ਆਏ ਕਾਹੂ ਨਾ ਭੇਦ ਲਖਿਓ ਨਾ ਪਿਖਿਓ ਰਿਪ ਨਾ ਕਿਸੇ ਨੇ ਭੇਦ ਜਾਣਿਆ ਰਿਪ ਹੁੰਦਾ ਦੁਸ਼ਮਣ ਨੇ ਵੀ ਨਹੀਂ ਜਾਣਿਆ ਆਖਣ ਮੈਂ ਰਾਜ ਪੁੰਜ ਕੇ ਪਾਏ ਜੇ ਮਨ ਮਹਾਰਾਜ ਨੇ ਅੱਖੀਂ ਘੱਟਾ ਮੂੰਹ ਡਿੱਟਾ ਬੋਲ ਨਾ ਸਕੇ ਬਿੜ ਬਿੜ ਤੱਕੇ ਹਰ ਗੋਬਿੰਦ ਦੇ ਧੱਕੇ ਮਾਰਿਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੁਸ਼ਮਣ ਦੇ ਸਿਰ ਬੱਟਾ ਕਰਤਾ। ਸੋ ਮਾਤਾ ਸਾਹਿਬ ਕੌਰ ਜੋ ਪਤੀ ਦੇ ਦਰਸ਼ਨ ਕਰਕੇ ਅੰਨ ਪਾਣੀ ਛਕਦੇ ਸੀ ਉਨ੍ਹਾਂ ਲਈ ਗੁਰੂ ਦਾ ਵਿਛੋੜਾ ਸਹਿ ਸੀ ਪਰ ਸਮੇਂ ਦਾ ਗੇੜ ਅਮਿੱਟ ਹੈ। ਉਨ੍ਹਾਂ ਨੂੰ ਆਪਣੇ ਨਾਲੋਂ ਵੱਧ ਫਿਕਰ ਗੁਰੂ ਪਤੀ ਦਾ ਸੀ ਕਿ ਉਹ ਕਿਹੜੇ ਰੰਗ ਵਿਚ ਹੋਣਗੇ ਅਤੇ ਜਾਂ ਫਿਰ ਉਹ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਉਨ੍ਹਾਂ ਦੇ ਸੁੱਖ ਲਈ ਅਰਦਾਸਾਂ ਕਰਦੇ ਰਹਿੰਦੇ ਸੀ। ਦਿੱਲੀ ਦੀ ਸੰਗਤ ਨੇ ਸਲਾਹ ਕਰਕੇ ਮਾਤਾਵਾਂ ਦਾ ਉਤਾਰਾ ਪੰਡਿਤ ਕੂਚਾ ਪਿੱਪਲ ਗਲੀ ਦੇ ਇਕ ਮਕਾਨ ਵਿਚ ਕਰਾਇਆ ਬਾਅਦ ਚ ਉਥੋਂ ਬਦਲ ਕੇ ਉਹ ਕੂਚਾ ਦਿਲਵਾਲੀ ਸਿੰਘ ਵਿਚ ਤੇ ਫਿਰ ਕਲਾਲਾਂ ਦੀ ਹਵੇਲੀ ਵਿਚ ਅਜਮੇਰੀ ਗੇਟ ਨੇੜੇ ਠਹਿਰੇ। ਉਨ੍ਹਾਂ ਦੀ ਸੇਵਾ ਸੰਭਾਲ ਦਾ ਕੰਮ ਦਿੱਲੀ ਦੀ ਸੰਗਤ ਨੇ ਸ਼ਰਧਾ ਨਾਲ ਸੰਭਾਲ ਲਿਆ। ਡਾਕਟਰ ਤਰਲੋਚਨ ਸਿੰਘ ਨੇ ਆਪਣੀ ਪੁਸਤਕ ਦਿੱਲੀ ਦਾ ਇਤਿਹਾਸ ਵਿਚ ਮੁਗਲ ਸਰਕਾਰ ਦੇ ਹਵਾਲੇ ਨਾਲ ਲਿਖਿਆ ਕਿ ਬਹਾਦਰ ਸ਼ਾਹ ਦੇ ਤਖ਼ਤ ਤੇ ਬੈਠਣ ਬਾਅਦ ਉਸਨੇ ਸਰਕਾਰੀ ਖਜ਼ਾਨੇ ਵਿਚੋਂ ਮਾਤਾਵਾਂ ਦੀਆਂ ਰਸਦਾਂ ਲਾ ਦਿੱਤੀਆਂ ਸਨ। ਸਰਕਾਰੀ ਕਾਗਜ਼ਾਂ ਵਿਚ ਆਉਣ ਵਾਲੀਆਂ ਰਸਦਾਂ ਅਤੇ ਹੋਰ ਸਹਾਇਤਾ ਵਿਚ ਮਾਤਾ ਸਾਹਿਬ ਕੌਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੁਆਰਾ ਡੋਲਾ ਕਰਕੇ ਲਿਖਿਆ ਉਥੇ ਵੀ। ਡਾਕਟਰ ਮਹਿੰਦਰ ਕੌਰ ਗਿੱਲ ਆਪਣੀ ਪੁਸਤਕ ਮਾਤਾ ਸੁੰਦਰੀ ਵਿਚ ਮਾਤਾ ਸਾਹਿਬ ਕੌਰ ਦੇ ਨਿਵਾਸ ਸਥਾਨ ਸੰਬੰਧੀ ਨਿੱਜੀ ਖੋਜ ਦੇ ਆਧਾਰ ਤੇ ਲਿਖਦੇ ਹਨ ਕਿ ਕੂਚਾ ਦਿਲਵਾਲੀ ਸਿੰਘ ਅਜਮੇਰੀ ਗੇਟ ਦੇ ਅੰਦਰ ਹੌਜ ਕਾਜੀ ਦੇ ਲਾਗੇ ਹੈ। ਉਥੇ ਇਕ ਸ਼ਿਵਜੀ ਦਾ ਮੰਦਰ ਤੇ ਇਕ ਧਰਮਸ਼ਾਲਾ ਮੌਜੂਦ ਹੈ। ਦਿੱਲੀ ਗੁਰਦੁਆਰਿਆਂ ਦੇ ਆਖਰੀ ਮਹੰਤ ਗੁਰਬਚਨ ਸਿੰਘ ਅਨੁਸਾਰ ਜਿੱਥੇ ਅੱਜ ਕੱਲ ਸ਼ਿਵ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ, ਠੀਕ ਉਸੇ ਥਾਂ ਮਾਤਾ ਸਾਹਿਬ ਦੇਵ ਕੌਰ ਦੀ ਮੰਜੀ ਹੁੰਦੀ ਸੀ। ਇਹ ਪੁਰਾਣੀਆਂ ਚੀਜ਼ਾਂ ਲਿਖੀਆਂ ਕੱਢ ਕੇ ਇਨ੍ਹਾਂ ਨੇ। ਭਾਈ ਕਾਹਨ ਸਿੰਘ ਜੀ ਮਹਾਨ ਕੋਸ਼ ਲਿਖਦੇ ਨੇ ਕਿ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਤੇ ਭਾਈ ਮਨੀ ਸਿੰਘ ਇਸ ਥਾਂ ਕੁਝ ਅਰਸਾ ਰਹੇ ਨੇ। ਭਾਈ ਕਾਹਨ ਸਿੰਘ ਨੇ ਇਸ ਪ੍ਰਕਾਰ ਲਿਖਿਆ, ਇਤਿਹਾਸਕਾਰ ਨਕੌਰ ਅੱਖਰ ਘੱਟ ਹੀ ਲਾਉਂਦੇ ਨੇ। ਸਿੱਖਾਂ ਦੀ ਅਣਗਹਿਲੀ ਕਾਰਨ ਇਸ ਥਾਂ ਗੁਰਦੁਆਰਾ ਨਹੀਂ ਬਣਾਇਆ। ਅੱਜ ਕੱਲ ਇੱਥੇ ਹਿੰਦੂ ਅਰੋੜੇ ਵਸਦੇ ਨੇ। ਇਹ ਮਾਤਾ ਸੁੰਦਰੀ ਦੇ ਜੀਵਨ ਚ ਲਿਖਿਆ ਹੋਇਆ। ਇਸ ਤਰ੍ਹਾਂ ਦਿੱਲੀ ਠਹਿਰ ਕੇ ਮਾਤਾ ਆਪਣੇ ਪਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸੱਸ ਮਾਤਾ ਗੁਜਰ ਕੌਰ ਸਣੇ ਦੋਹਾਂ ਸਾਹਿਬਜ਼ਾਦਿਆਂ ਦੀ ਫਿਕਰ ਕਰ ਰਹੇ ਸੀ, ਜਿਨ੍ਹਾਂ ਨਾਲ ਉਹ ਰੋਪੜ ਤੋਂ ਵਿਛੜ ਚੁੱਕੇ। ਉਨ੍ਹਾਂ ਦੇ ਕਈ ਵਾਰੀ ਕੁਝ ਸਿੱਖਾਂ ਨੂੰ ਪਤਾ ਲਾਉਣ ਲਈ ਪੰਜਾਬ ਭੇਜਿਆ, ਪਰ ਆਵਾਜਾਈ ਦੇ ਸਾਧਨ ਘੱਟ ਹੋਣ ਕਰਕੇ ਉਹ ਅਸਫਲ ਵਾਪਸ ਪਰਤਦੇ ਰਹੇ। ਭਾਈ ਮਨੀ ਸਿੰਘ ਨੇ ਆਪਣੇ ਤੌਰ ਤੇ ਪਤਾ ਕਰਵਾ ਕੇ ਮਾਤਾਵਾਂ ਨੂੰ ਇਹ ਰਿਪੋਰਟ ਦਿੱਤੀ ਕਿ ਦੋਵੇਂ ਛੋਟੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿਚ ਵੈਰੀਆਂ ਨਾਲ ਜੂਝਦੇ ਸ਼ਹੀਦ ਹੋ ਗਏ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਸਰਹੰਦ ਵਿਚ ਸ਼ਹੀਦੀਆਂ ਪਾ ਗਏ। ਮਾਤਾਵਾਂ ਪ੍ਰਭੂ ਦੇ ਭਾਣੇ ਵਿਚ ਲੀਨ ਹੋ ਗਈਆਂ, ਉਸ ਸਮੇਂ ਦੇ ਗੇੜ ਤੇ ਹੋਣੀ ਦੇ ਚੱਕਰ ਤੋਂ ਦ੍ਰਵਿਤ ਹੋ ਗਈਆਂ। ਮਾਤਾ ਸਾਹਿਬ ਕੌਰ ਜੀ ਨੇ ਭਾਈ ਜਵਾਹਰ ਸਿੰਘ ਨੂੰ ਕਹਿ ਕੇ ਮਾਤਾ ਗੁਰਜੀਤ ਕੌਰ ਜੀ ਤੇ ਸਾਹਿਬਜ਼ਾਦਿਆਂ ਨਿਮਿਤ ਪਾਠ ਦਾ ਭੋਗ ਵੀ ਪਵਾਇਆ। ਭਾਈ ਮਨੀ ਸਿੰਘ ਨੇ ਅੰਤਿਮ ਅਰਦਾਸ ਵੀ ਕੀਤੀ। ਇਹ ਗੱਲਾਂ ਆਮ ਨਹੀਂ ਕਿਸੇ ਨੂੰ ਪਤਾ ਵੀ ਕੀ ਹੋਇਆ ਉਦੋਂ ਅਖੰਡ ਪਾਠ ਸਾਹਿਬ ਜਾਂ ਪਾਠ ਉਥੇ ਦਿੱਲੀ ਚ ਭੋਗ ਪਾਏ ਸਾਹਿਬਜ਼ਾਦਿਆਂ ਨਿਮਿਤ, ਮਾਤਾ ਜੀ ਦੇ ਨਿਮਿਤ। ਭਾਈ ਮਨੀ ਸਿੰਘ ਨੇ ਦੇਖੋ ਅੰਤਿਮ ਅਰਦਾਸ ਕੀਤੀ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ। ਸ੍ਰੀ ਦਮਦਮਾ ਸਾਹਿਬ ਦੀ ਆਮਦ ਜਿਹੜੀ ਹੈ, ਪਰਿਵਾਰ ਵਿਛੋੜੇ ਮਗਰੋਂ ਸਤਿਗੁਰੂ ਜੀ ਚਮਕੌਰ ਸਾਹਿਬ, ਝਾੜ ਸਾਹਿਬ, ਰੇਰੂ ਸਾਹਿਬ ਤੇ ਮਾਛੀਵਾੜੇ ਤੋਂ ਹੁੰਦੇ ਹੋਏ ਖਦਰਾਣੇ ਦੀ ਢਾਬ ਮੁਕਤਸਰ ਸਾਹਿਬ ਪਹੁੰਚੇ। ਇੱਥੇ ਉਨ੍ਹਾਂ ਦਾ ਸ਼ਾਹੀ ਫੌਜਾਂ ਨਾਲ ਆਖਰੀ ਜੰਗ ਹੋਇਆ। ਇੱਥੋਂ ਚੱਲ ਕੇ ਤਲਵੰਡੀ ਦੇ ਰਈਸ ਡੱਲਾ ਸਿੰਘ ਕੋਲ ਪਹੁੰਚ ਕੇ ਕਮਰਕਸਾ ਖੋਲਿਆ ਤੇ ਆਰਾਮ ਕੀਤਾ। ਇਹ ਸਥਾਨ ਦਮਦਮਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ। ਮਾਲਵੇ ਦੀਆਂ ਸੰਗਤਾਂ ਆਉਣ ਲੱਗ ਪਈਆਂ। ਸਤਿਗੁਰੂ ਜੀ ਨੇ ਇੱਥੇ ਹੀ ਭਾਈ ਮਨੀ ਸਿੰਘ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੁਬਾਰਾ ਲਿਖਵਾਇਆ ਤੇ ਕਾਂਸ਼ੀ ਵਾਂਗ ਇੱਥੇ ਪੜ੍ਹਨ ਪੜ੍ਹਾਉਣ ਦਾ ਪ੍ਰਬੰਧ ਕੀਤਾ, ਜਿਸ ਕਰਕੇ ਇਹਨੂੰ ਗੁਰੂ ਕੀ ਕਾਂਸ਼ੀ ਵੀ ਕਹਿੰਦੇ ਨੇ। ਡੱਲਾ ਸਿੰਘ ਤਨ ਮਾਨ ਤੇ ਧਨ ਨਾਲ ਸਤਿਗੁਰੂ ਦੀ ਸੇਵਾ, ਉਨ੍ਹਾਂ ਦੇ ਦਰਸ਼ਨ ਲਈ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਜੁਟਿਆ ਰਹਿੰਦਾ ਸੀ। ਭਾਈ ਡੱਲਾ ਸਿੰਘ ਦੇ ਪਰਿਵਾਰ ਵਿਚੋਂ ਇਕ ਬੀਬੀ ਕਪੂਰੋ ਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਨੇ ਇਕ ਊਠ ਸਵਾਰ ਭੇਜ ਕੇ ਆਪਣੇ ਮਹਿਲਾਂ ਨੂੰ ਦਿੱਲੀ ਤੋਂ ਦਮਦਮਾ ਸਾਹਿਬ ਮੰਗਵਾਉਣਾ ਸਵੀਕਾਰ ਕੀਤਾ। ਸੁਨੇਹਾ ਮਿਲਣ ਤੇ ਦੋਵੇਂ ਮਹਿਲ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਸਣੇ ਸਾਹਿਬ ਸਿੰਘ। ਇਹ ਸਾਹਿਬ ਸਿੰਘ ਕੌਣ ਹੈ? ਮਾਤਾ ਸਾਹਿਬ ਕੌਰ ਦੇ ਜਿਹੜੇ ਭਰਾਤਾ ਸਾਹਿਬ ਚੰਦ ਜੀ ਹੋਏ ਨੇ ਤੇ ਨਾਲ ਭਾਈ ਜਵਾਹਰ ਸਿੰਘ ਤੇ ਦਿੱਲੀ ਦੀ ਹੋਰ ਸੰਗਤ ਨਾਲ ਦਮਦਮਾ ਸਾਹਿਬ ਪਹੁੰਚ ਗਏ। ਸੋ ਡਾਕਟਰ ਮਹਿੰਦਰ ਕੌਰ ਗਿੱਲ ਨੇ ਪੁਸਤਕ ਮਾਤਾ ਸੁੰਦਰੀ ਵਿਚ ਲਿਖਿਆ ਕਿ ਦੋਵੇਂ ਮਾਤਾਵਾਂ ਭਾਈ ਮਨੀ ਸਿੰਘ ਨੂੰ ਨਾਲ ਲੈ ਕੇ ਦਮਦਮੇ ਸਾਹਿਬ ਪੁੱਜੀਆਂ ਸੀ। ਹੋਰ ਇਤਿਹਾਸਕਾਰਾਂ ਨੇ ਲਿਖਿਆ ਕਿ ਭਾਈ ਮਨੀ ਸਿੰਘ ਉਸ ਸਮੇਂ ਦਿੱਲੀ ਨਹੀਂ ਸਨ, ਉਹ ਅੰਮ੍ਰਿਤਸਰ ਸਾਹਿਬ ਸਨ ਅਤੇ ਉਥੋਂ ਹੀ 21 ਮਾਘ 1762 ਮਾਨੋ ਕਿ 1705 ਈਸਵੀ ਨੂੰ ਸਤਿਗੁਰੂ ਗੁਰੂ ਚਰਨਾਂ ਵਿਚ ਦਮਦਮਾ ਸਾਹਿਬ ਪਹੁੰਚੇ ਭਾਈ ਮਨੀ ਸਿੰਘ। ਉਨ੍ਹਾਂ ਨੂੰ ਸਤਿਗੁਰੂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਸੇਵਾ ਸੌਂਪੀ ਹੋਈ ਸੀ। ਅੰਮ੍ਰਿਤਸਰ ਮੈਂ ਇਹੋ ਸੁਣ ਪਾਈ, ਛੋੜ ਆਨੰਦਪੁਰ ਗਏ ਗੁਸਾਈ, ਸਾਬੋ ਕੀ ਤਲਵੰਡੀ ਮਾਹੀ ਦੇਸ਼ ਮਾਲਵੇ ਪਹੁੰਚੇ ਜਾਈ, ਮਨੀ ਸਿੰਘ ਲੈ ਸੰਗਤ ਸਾਥ ਪਹੁੰਚੇ, ਗੁਰ ਟਿਕ ਟੇਕਿਓ ਮਾਤ, ਸ਼ਹੀਦ ਬਿਲਾਸ ਭਾਈ ਮਨੀ ਸਿੰਘ ਕ੍ਰਿਤ। ਜਿਹੜੀ ਸੇਵਾ ਸਿੰਘ ਨੇ ਲਿਖੀ ਉਹ 84 ਪੇਜ ਤੇ ਲਿਖਿਆ। ਮਨੀ ਸਿੰਘ ਸ੍ਰੀ ਅੰਮ੍ਰਿਤਸਰ ਤੋਂ ਸਭ ਸਮਾਨ ਲੈ ਆਏ, ਪਰੇ ਚਰਨ ਪਰ ਗੁਰੂ ਕੇ ਮਨ ਬਾਂਸ ਫਲ ਪਾਏ, ਪੋਥੀ ਗੁਰਬਿਲਾਸ ਪਾਤਸ਼ਾਹੀ ਦਸਵੀਂ ਸਾਖੀ 63 ਵਿਚ 20 ਪੇਜ ਤੇ ਲਿਖਿਆ। ਭਾਈ ਮਨੀ ਸਿੰਘ ਜੀ ਦਮਦਮੇ ਸਾਹਿਬ ਗੁਰੂ ਜੀ ਕੋਲ 6 ਮਹੀਨੇ ਰਹੇ ਅਤੇ ਗੁਰੂ ਜੀ ਨੇ ਅਨੁਭਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਇੱਥੇ ਉਚਾਰ ਕੇ ਅੰਤਰ ਜਮਤਾ ਨਾਲ ਸਾਰੀ ਲਿਖਵਾਈ, ਉਹਦੇ ਲਿਖਣ ਦੀ ਸੇਵਾ ਉਨ੍ਹਾਂ ਨੇ ਕੀਤੀ, ਕਥਾ ਵੀ ਨਾਲ ਕੀਤੀ। ਆਨੰਦਪੁਰ ਦਾ ਆਨੰਦ ਰਾਜ ਭਾਗ ਪੂਜਿਆ ਮਾਤਾ ਜੀ, ਚਾਰੇ ਸਾਹਿਬਜ਼ਾਦੇ ਅਤੇ ਅਨੇਕਾਂ ਸਿੰਘ ਕੁਰਬਾਨ ਕਰਨ ਅਤੇ ਅਕਹਿ ਕਸ਼ਟ ਸਹਾਰਨ ਤਹਿਣ ਤੋਂ ਬਾਅਦ ਪਹਿਲੀ ਵਾਰ ਇੱਥੇ ਪਰਿਵਾਰ ਦਾ ਮਿਲਾਪ ਹੋਇਆ। ਦੋਹਾਂ ਮਾਤਾਵਾਂ ਨੇ ਗੁਰੂ ਪਤੀ ਦੇ ਚਰਨ ਪਰਸੇ ਅਤੇ ਹੰਝੂਆਂ ਨਾਲ ਉਹਨੇ ਚਰਨ ਧੋਤੇ। ਕਾਫੀ ਸਮਾਂ ਇਹ ਕਰੁਣਾਮਈ ਅਵਸਥਾ ਬਣੀ ਰਹੀ ਅਤੇ ਸਤਿਗੁਰੂ ਜੀ ਮਹਿਲਾਂ ਨੂੰ ਭਾਣੇ ਦਾ ਸਬਕ ਦੜਾਉਂਦੇ ਰਹੇ। ਮਾਤਾਵਾਂ ਜੀ ਨੇ ਗੁਰੂ ਜੀ ਦੀ ਆਪਣੀ ਸੁੱਖ ਸਾਂਦ ਤੇ ਵੈਰੀਆਂ ਦੇ ਟਾਕਰੇ ਸਮੇਂ ਦੇ ਵਿਖੜੇ ਹਾਲਾਤ ਦੀ ਜਾਣਕਾਰੀ ਲਈ। ਇਨ੍ਹਾਂ ਨੇ ਮਾਤਾ ਗੁਰਜੀਤ ਕੌਰ ਜੀ ਅਤੇ ਚੌਹਾਂ ਸਾਹਿਬਜ਼ਾਦੇ ਸ਼ਹੀਦੀਆਂ ਤੇ ਉਨ੍ਹਾਂ ਦੇ ਅੰਤਮ ਸੰਸਕਾਰ ਸਬੰਧੀ ਵਾਰਤਾਵਾਂ ਪੁੱਛੀਆਂ। ਸਤਿਗੁਰੂ ਜੀ ਨੇ ਵੱਡੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਬਹਾਦਰੀ ਵਿਖਾ ਕੇ ਪ੍ਰਾਪਤ ਕੀਤੀਆਂ ਸ਼ਹੀਦੀਆਂ ਦਾ ਬਿਰਤਾਂਤ ਸੁਣਾਇਆ। ਛੋਟੇ ਸਾਹਿਬਜ਼ਾਦਿਆਂ ਦੇ ਕੰਧਾਂ ਵਿਚ ਚਿਣੇ ਜਾਣ ਅਤੇ ਮਾਤਾ ਗੁਰਜੀਤ ਕੌਰ ਦੇ ਆਗਾਧ ਸਿਦਕ ਦਾ ਵਰਣਨ ਕਰ ਸੁਣ ਕੇ ਮਾਤਾਵਾਂ ਬਹੁਤ ਬਰਾਗ ਵਿਚ ਆ ਗਈਆਂ, ਪਰ ਗੁਰੂ ਜੀ ਨੇ ਉਨ੍ਹਾਂ ਨੂੰ ਖਾਲਸੇ ਸੰਗਤ ਦੇ ਅਲੌਕਾਰੀ ਦਰਸ਼ਨ ਵੱਲ ਇਸ਼ਾਰਾ ਕਰਕੇ ਪ੍ਰਭੂ ਸ਼ੁਕਰਾਨੇ ਦਾ ਸਬਕ ਪੜਾਇਆ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋ ਕਿਆ ਪਇਆ ਜੀਵਤ ਕਈ ਹਜ਼ਾਰ। ਗੁਰੂ ਗੋਬਿੰਦ ਸਿੰਘ ਕ੍ਰਿਤ ਪ੍ਰੋਫੈਸਰ ਹਰਬੰਸ ਸਿੰਘ ਦੀ ਪੁਸਤਕ ਚ ਲਿਖਿਆ 130 ਪੇਜ ਤੇ, ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਿਹਾ ਕਰਦੇ ਸੀ, ਚਾਰ ਮੂਹੇ ਤੋਂ ਕਿਆ ਪਇਆ ਜੀਵਤ ਲੱਖ ਹਜ਼ਾਰ, ਕਈ ਲੱਖਾਂ ਹਜ਼ਾਰਾਂ ਸੰਗਤਾਂ। ਕਲਗੀਧਰ ਪਿਤਾ ਜੀ ਨੇ ਮਹਿਲਾਂ ਨੂੰ ਸ਼ਾਂਤ ਕਰਦੇ ਸਮਝਾ ਕੇ ਕਾਇਰਾਂ ਦੀ ਮੌਤ ਉਤੇ ਰੋਣਾ ਹੁੰਦਾ ਕਿਉਂਕਿ ਉਹ ਹਾਟੋ ਹਾਟ ਬਿਕਾਏ ਦੀ ਅਵਸਥਾ ਵਿਚ ਹੁੰਦੇ ਨੇ। ਇਹ ਛੋਟੀਆਂ ਜਿੰਦਾਂ ਵੱਡੇ ਸਾਕੇ ਕਰਕੇ ਆਪਣੇ ਪੂਜੇ ਦਾਦਾ ਤੇ ਪੜਦਾਦਾ ਦੀ ਗੋਦ ਵਿਚ ਜਾ ਬਰਾਜੀਆਂ ਨੇ। ਇਸ ਤਰ੍ਹਾਂ ਮਾਤਾਵਾਂ ਨੂੰ ਸਹਾਰਾ ਮਿਲਿਆ ਤੇ ਉਹ ਪਤੀ ਦੀ ਹਜੂਰੀ ਵਿਚ ਰਹਿ ਕੇ ਸੇਵਾ ਕਰਨ ਲੱਗ ਪਈਆਂ। ਗੁਰੂ ਸਾਹਿਬ ਜੀ ਦੀ ਰਹਾਇਸ਼ ਲਿਖਣਸਰ ਸਥਾਨ ਨੇੜੇ ਸੀ, ਹੁਣ ਸੰਗਤਾਂ ਜਾ ਕੇ ਜਿੱਥੇ ਊੜਾੜਾ ਲਿਖਦੀਆਂ ਨੇ। ਮਾਤਾਵਾਂ ਦੀ ਰਹਾਇਸ਼ ਦਮਦਮੇ ਤੋਂ ਦੱਖਣ ਵੱਲ ਸੀ, ਜਿੱਥੇ ਦੋਹਾਂ ਮਾਤਾਵਾਂ ਦੇ ਨਾਂ ਤੇ ਪ੍ਰਸਿੱਧ ਗੁਰਦੁਆਰਾ ਮਹਿਲ ਸਾਹਿਬ ਸਥਿਤ ਹੈ। ਦਮਦਮਾ ਸਾਹਿਬ ਦਾ ਪਹਿਲਾ ਨਾਂ ਤਲਵੰਡੀ ਸਾਬੋ ਸੀ ਅਤੇ ਅੱਜ ਵੀ ਸਰਕਾਰੀ ਕਾਗਜ਼ਾਂ ਵਿਚ ਇਹੀ ਹੈ। ਸ਼ਰਧਾਲੂ ਡੱਲਾ ਸਿੰਘ ਮਾਤਾਵਾਂ ਨੂੰ ਕਿਲੇ ਵਿਚ ਆਪਣੇ ਮਹਿਲਾਂ ਚ ਲਿਜਾਣਾ ਚਾਹੁੰਦਾ ਸੀ। ਉਹਨੇ ਸਤਿਗੁਰੂ ਤੋਂ ਆਗਿਆ ਮੰਗੀ ਪਰ ਗੁਰੂ ਸਾਹਿਬ ਨੇ ਕਿਹਾ ਅਸੀਂ ਉਨ੍ਹਾਂ ਦੀ ਮਰਜ਼ੀ ਤੇ ਛੱਡਦੇ ਹਾਂ, ਇਸ ਲਈ ਇਹ ਗੱਲ ਮਹਿਲਾਂ ਨਾਲ ਕਰਨੀ ਉਚਿਤ ਹੈ। ਜਦ ਉਸ ਨੇ ਮਾਤਾਵਾਂ ਨੂੰ ਮਹਿਲਾਂ ਵਿਚ ਜਾਣ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਕਿਹਾ ਅਸੀਂ ਬੜੇ ਚਿਰਾਂ ਪਿੱਛੋਂ ਗੁਰੂ ਦੇ ਦਰਸ਼ਨ ਕੀਤੇ, ਇਸ ਲਈ ਉਨ੍ਹਾਂ ਦੇ ਚਰਨਾਂ ਚ ਹੀ ਰਹਿਣਾ ਸੀ। ਤਾਂ ਦੋਨੋਂ ਸੁਨ ਭਾਖਿਓ ਇਹ ਬਲੋ, ਇਹ ਬਚਨ ਕੀਤਾ ਪ੍ਰਭ ਕੇ ਪਗਨ ਵਿਖਿਆ ਹੀ ਭਲੋ, ਚਰਨ ਸਰੋਜ ਨਾ ਬਿਛਰਤ ਚਾਹਤ ਬਹੁਤ ਦਿਨ ਮੈਂ ਤੇ ਹਮ ਪੀਅਨ ਉਮਾਹਤ, ਕਿਤਕ ਫਰਕ ਕਰ ਸਿਵਰ ਉਤਾਰਾ ਤੰਬੂ ਤਨ ਬੋਕਨਾਥ ਮੁਜਾਰਾ, ਡਲ ਕਰ ਹਾਰ ਬਿਦ ਨਾਨਾ ਫਾਲ ਪਚਾਵਤ ਪ੍ਰੀਤ ਮਹਾਨਾ। ਗਿਆਨੀ ਗਿਆਨ ਸਿੰਘ ਨੇ ਗੁਰੂ ਖਾਲਸਾ ਤਵਾਰੀਖ ਵਿਚ ਲਿਖਿਆ ਕਿ ਮਾਤਾਵਾਂ ਦੀ ਰਹਾਇਸ਼ ਲਈ ਤੰਬੂ ਡੱਲੇ ਵੱਲੋਂ ਲਗਾਏ ਗਏ ਸਨ ਅਤੇ ਉਹ ਘਰੋਂ ਲੰਗਰ ਪ੍ਰਸ਼ਾਦਾ ਤਿਆਰ ਕਰਵਾ ਕੇ ਲਿਆ ਕੇ ਸੇਵਾ ਕਰਦਾ ਹੁੰਦਾ ਮਾਤਾਵਾਂ ਦੀ। ਇਸ ਤਰ੍ਹਾਂ ਮਾਤਾ ਸਾਹਿਬ ਕੌਰ ਅਸਹਿ ਵਿਛੋੜੇ ਬਾਅਦ ਹੁਣ ਫੇਰ ਗੁਰੂ ਪਤੀ ਦੇ ਦਰਸ਼ਨ ਕਰਕੇ ਅੰਨ ਪਾਣੀ ਖਾਣ ਲੱਗੇ ਅਤੇ ਉਨ੍ਹਾਂ ਨੇ 9 ਮਹੀਨੇ ਤੋਂ ਵੱਧ ਸਮਾਂ ਦਮਦਮਾ ਸਾਹਿਬ ਵਿਚ ਪਤੀ ਦਰਸ਼ਨਾਂ ਨਾਲ ਖੀਵੇ ਰਹਿ ਕੇ ਲੰਘਾਇਆ। ਇਸ ਤਰ੍ਹਾਂ ਗੁਰਾਂ ਦੀ ਕਿਰਪਾ ਹੋ ਰਹੀ ਹੈ। ਬਾਕੀ ਅੱਗੇ ਹੁਣ ਕੱਲ ਨੂੰ ਸ਼ਰਵਣ ਕਰਾਂਗੇ, ਸਤਿਗੁਰੂ ਜਿਸ ਪ੍ਰਕਾਰ ਕਿਰਪਾ ਕਰਨਗੇ ਆਪਣੇ ਤੇ। ਮਹਾਰਾਜ ਦੇ ਪਾਵਨ ਇਤਿਹਾਸ, ਮਾਤਾਵਾਂ ਦੇ ਇਤਿਹਾਸ ਸ਼ਰਵਣ ਕਰ ਰਹੇ ਹਾਂ। ਸੁਣਨ ਦੇ ਨਾਲ ਪਿਆਰ ਜਾਗਦਾ ਹੈ ਮਾਤਾਵਾਂ ਦੇ ਪ੍ਰਤੀ, ਉਸ ਸਮੇਂ ਦੇ ਹਾਲਾਤ ਪਤਾ ਲੱਗਦੇ ਨੇ ਕਿਹੜੇ ਕਿਹੜੇ ਸੇਵਾਦਾਰ ਸੀ। ਕਈ ਵਾਰ ਹੁੰਦਾ ਨਾ ਕਿ ਅਖੰਡ ਪਾਠ ਸਾਹਿਬ ਕਰਵਾਇਆ ਕਿ ਨਹੀਂ ਕਰਾਇਆ, ਇਹ ਦਾਸ ਨੂੰ ਵੀ ਪਹਿਲੀ ਵਾਰੀ ਪਤਾ ਲੱਗਿਆ ਕਿ ਦਿੱਲੀ ਮਾਤਾ ਜੀ ਵੱਲੋਂ ਸਾਹਿਬਜ਼ਾਦਿਆਂ ਪ੍ਰਤੀ ਮਾਤਾ ਜੀ, ਮਾਤਾ ਗੁਰਜੀਤ ਕੌਰ, ਮਾਤਾ ਗੁਜਰ ਕੌਰ ਜਿਨ੍ਹਾਂ ਨਾਮ ਵੀ ਹੈ ਤੇ ਉਨ੍ਹਾਂ ਦੇ ਪ੍ਰਤੀ ਸ੍ਰੀ ਅਖੰਡ ਪਾਠ ਸਾਹਿਬ ਸਹਿਜ ਪਾਠ ਕਰਾਏ, ਅਰਦਾਸਾਂ ਹੋਈਆਂ, ਭਾਈ ਮਨੀ ਸਿੰਘ ਨੇ ਅਰਦਾਸ ਕੀਤੀ। ਇਸ ਕਰਕੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਅੱਗੇ ਹੁਣ ਕੱਲ ਨੂੰ ਸ਼ਰਵਣ ਕਰਾਂਗੇ। ਸਤਿਗੁਰੂ ਮਿਹਰ ਕਰਨ, ਆਪਣੇ ਆਪਣੇ ਸੁਝਾਅ ਦੇ ਸਕਦੇ ਹੋ ਤੇ ਨਾਲ ਨਾਲ ਕਿਤੇ ਕੋਈ ਗਲਤੀ ਵੀ ਹੋ ਜਾਂਦੀ ਹੈ ਮਾਫ਼ ਕਰ ਦੇਣਾ, ਕਿਉਂ ਕਈ ਵਾਰ ਬੋਲਦੇ ਹਾਂ ਐਸਾ ਅੱਖਰ ਮੂੰਹ ਚੋਂ ਨਿਕਲ ਜਾਂਦਾ, ਪਰ ਜੇ ਔਗਣ ਛੱਡ ਦਿਓ, ਕੰਡਿਆਂ ਨੂੰ ਛੱਡ ਦਿਓ, ਫੁੱਲ ਦੀ ਖੁਸ਼ਬੂ ਗ੍ਰਹਿਣ ਕਰੋ। ਧੰਨ ਮਾਤਾ, ਸਾਰੀਆਂ ਮਾਤਾਵਾਂ ਹੀ ਧੰਨ ਨੇ, ਮੈਂ ਸਾਰਿਆਂ ਦਾ ਹੀ ਸਤਿਕਾਰ ਕਰਦਾ। ਮੈਂ ਸ਼ੁਰੂ ਕਰਦਾ ਮਾਤਾ ਤ੍ਰਿਪਤਾ ਜੀ ਤੋਂ, ਉਹ ਮਾਤਾ ਜੀ, ਇਸੇ ਪ੍ਰਕਾਰ ਬੇਬੇ ਨਾਨਕੀ ਜੀ ਕਿੱਡੇ ਚੰਗੇ, ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਮਹਿਲ ਤੇ ਉਨ੍ਹਾਂ ਦੀਆਂ ਸਪੁੱਤਰੀਆਂ, ਸਾਰਿਆਂ ਨੂੰ ਯਾਦ ਕਰੋ। ਉਨ੍ਹਾਂ ਨੇ ਕਿੰਨੀਆਂ ਕੁਰਬਾਨੀਆਂ, ਕਿੰਨੀ ਬਾਣੀ ਪੜਨ ਵਾਲੇ, ਕਿੰਨੀ ਸੇਵਾ ਕਰਨ ਵਾਲੇ ਸਾਡੇ ਵੱਡੇ ਬਜੁਰਗ ਨੇ, ਵੱਡੇ ਨੇ, ਸਾਰਿਆਂ ਤੋਂ ਆਸ਼ੀਰਵਾਦ ਮੰਗੋ। ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ, ਮਾਤਾ ਜੀਤ ਕੌਰ, ਮਾਤਾ ਗੁਰਜੀਤ ਕੌਰ, ਸਾਰੇ ਸਾਡੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ, ਨਾਮਦਾਨ ਬਖਸ਼ਣ, ਸਿੱਖੀ ਬਖਸ਼ਣ, ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਪਿਆਰ ਨਾਲ ਸਿਮਨ ਕਰੀਏ ਉਨ੍ਹਾਂ ਦੀ ਯਾਦ ਵਿਚ। ਵਾਹਿਗੁਰੂ, 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 ਧੰਨ ਵਾਹਿਗੁਰੂ, ਵਾਹਿ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ